चेतावनी भाग दूसरा शब्दनामा। तजो मन ये दुख सुख का ताम लगो तुम चढ़ कर अब सत नाम।
मैं हमेशा ही अर्ज करता हाँ कि महात्मा किसे कौम दे अंदर, किसे मजहब दे अंदर, किसे मुल्क दे अंदर, किसे वक्त दे अंदर क्यों ना हो, हर एक महात्मा दा इक्को ही संदेश है, हर एक महात्मा दा इक्को ही उपदेश है, हर एक महात्मा सानू परमात्मा दे भगती करन दा इक्को ही तरीका और साधन समझाउंदा है। दुनिया अंदर कदे कोई महात्मा कौमां मजहबां मुल्कां दा झगड़ा खड़ा करन वास्ते नहीं आउंदे, ना किसे दे हाथ विच डंडे और तलवारां देण वास्ते आउंदे हन। वो केवल साढ़े अंदर उस परमात्मा दे मिलन दा शौक पैदा करदे हन, प्रेम प्यार पैदा करदे हन, सानू तरीका समझाउंदे हन, साधन समझाउंदे हन, ताकि असी इस जामे तो फायदा उठा के मालक दी भगती करके दे दियां बंधना तो हमेशा वास्ते आजाद हो सकीए। ये जितने भी अपने मजहब हैं इन्हां दे रस्म और रवाज तुहानू पता है, देखण भी जरूर आपो अपने नज़र आ रहे हैं, लेकिन जिहड़ी रूहानियत है, असलियत है, हकीकत है, एसेंस ऑफ ट्रुथ है, बेस ऑफ स्पिरिचुअलिटी है, वह हर एक मजहब की तह के अंदर इको ही चीज़ होंगी है। और उस रूहानियत को मुख्तलिफ महात्मा ने मुख्तलिफ कौमां मजहबां मुल्कां अंदर बैठ के मुख्तलिफ वक्तां अंदर आके साढ़े अंदर हासिल करन दा शौक पैदा किया है। मुसलमान फकीरां ने उसनु कलमा बांगे आसमानी कलामे इलाही लदाए सुल्तानी होर कई लफ्ज़ां नाल याद किया है। ऋषियां मुनियां ने उसनु आकाश पाणी राम नाम राम तों निर्मल ला दिब तुनी होर कई लफ्ज़ां नाल याद किया है। क्राइस्ट ने उसनु वर्ल्ड और लोगास क्या है, स्पिरिट क्या है, नेम क्या है, होली गोस्ट क्या है, वॉइस ऑफ गॉड क्या है, स्पिरिट क्या है होर कई लफ्ज़ां नाल याद किया है। इसी तरह गुरु घर ने उसनु गुर की बाणी तुरकी बाणी सच्ची बाणी अमर हुकम अकथ कथा हरी कीर्तन कह के याद किया है। आम संता महात्मा ने उसनु शब्द और नाम ही कह के समझाने की कोशिश की है। जितना अरसा असी अपने आप नू उस रूहानीयत दे रंग विच नहीं रंगदे, साडा देह दियां बंधना तो मरण जमण दियां दुखां तो कदे भी किसी हालत अंदर छुटकारा नहीं हो सकता, लेकिन असी संता महात्मा दे जान तो बाद उन्हां दे असली उपदेश तो आहिस्ता आहिस्ता बहुत दूर निकल जाने हाँ और रस्मां रवाजां विच फस जाने हाँ, कर्म कांड विच फस जाने हाँ, शरीयत दे कैदी और पाबंद हो जाने हाँ, और उन्हां दी इतनी उच्ची और सुची तालीम नू उपदेश नू कोई कौम दी शक्ल दे दंदा है, कोई मजहब दी शक्ल दे दंदा है, कोई मुल्क दी शक्ल दे दंदा है, और आपस विच दी लड़ना पिड़ना शुरू कर दिंदे हाँ। असी क्यों करदे हाँ, पेट दी खातर करदे हाँ, अपनी इज्जत और बाण वड़ियाई दी खातर करदे हाँ। तुसी सोचो जिन्ना महात्मा दी तालीम उपदेश कुल आलम दे वास्ते है, अगर असी उन्हां दे तालीम नू छोटे छोटे दायरियां अंदर बंद करांगे, इस तो ज़्यादा उन्हां मालिक दे भगतां और प्यारियां नाल आपां होर की बेइंसाफी कर सकते हाँ। ये जिहड़ी अपनी शरीयत है, मोड ऑफ लिविंग है, साढ़े रस्मों रवाज हन मजहब दे, इन्हां दी जरूरत या इन्हां दी कीमती रूहानीयत दे नाल है। रूहानियत तो बगैर ना तो इन्हां दी कोई कदर है, ना इन्हां दी कोई ज़रूरत है। तुसी देखो तलवार म्यान जड़ा है उरी तलवार दे नाल ही ज़रूरत पैंदी है, तलवार तो बगैर उस म्यान दी की कीमत है। इस तरह जेवरां दा जिहड़ा सोहना डब्बा है वह जेवरां नाल ही सजदा है, जेवरां नाल ही सोहना लगता है। जेवर तो बगैर उस डब्बे की ना कोई कीमत है ना कोई जरूरत है। इस तरह जिहड़ा साढ़े पिक्चरां दा फ्रेम हुंदा है शीशा वगैरह खूबसूरत है, वह पेंटिंग और तस्वीर के नाल ही सोहना लगता है। इस तरह ये जिहड़े साढ़े रस्मो रिवाज हैं साड़ी शरीयत है ये मज़हबां की रूहानीयत दे नाल ही सोहने लगते हैं। लेकिन अगर रूहानीयत ना रहे ना इन्हां दी जरूरत है ना इन्हां दी कोई कीमत है, और महात्मा तक केवल साढ़े अंदर उस रूहानीयत नूं हासिल करन दा शौक और प्यार पैदा करते हैं। ये मैं अज श्री हजूर स्वामी जी महाराज की बाणी लै रहा हाँ। आप संत मत के मतलब अपने तालीम और उपदेश के मतलब बड़ी अच्छी तरह हर पहलू तो खोल खोल के उपदेश कर रहे हैं। आप फरमाते हैं कि असी सब दुनिया के जीव सुख और शांति हासिल करना चाहते हाँ, लेकिन सुख और शांति दे प्राप्ति दे वास्ते आम तौर पर साडा ध्यान साडा ख्याल किस तरफ जाता है? दुनिया के शकलां दुनिया के पदार्थों की तरफ जाता है। कोई पुत्रां तियां चो सुख ढूंढदा है, कोई कौमां मजहबां मुल्कां दी मान वड्याई चो सुख ढूंढदा है, कोई शराबां कबाबां दियां लस्तां चो सुख ढूंढदा है, कोई धन दौलत चो सुख ढूंढदा है। ये जो भी थोड़े बहुत आपां नूं सुख नज़र आउंदे हन अरसा पा के आहिस्ता आहिस्ता सब दुखां अंदर तब्दील होने शुरू हो जाते हैं। क्योंकि जिन्हां चीज़ां चो आपां सुख और शांति ढूंढण लगे हुए हाँ ये सब चीज़ा टैंपरेरी हैं आरजी हैं। इन्हों का सुख और शांति भी केवल टैंपरेरी और आरजी ही हो सकती है। और फिर जो परमात्मा ने सानू सुख दिते हैं साढ़े मन में चिंता लगी रहती है, फिक्र लगा रहा है कि ये जड़ियाँ दातां परमात्मा ने बख्शिया हैं ये साढ़े कितों सुख हथों ना निकल जा। तुसी सोच के देखो शादी हुंदी है मन विच कितना चाव पैदा हुंदा है, असी कितनी खुशी महसूस करते हाँ, लेकिन नाल ही मन विच चिंता और फिक्र बैठ जाती है कि जिहड़ा साथी मालिक ने बख्शिया है वह जवारिया ना होवे, शराबी ना होवे, बदकार ना हो जावे, या सानू छड़ के ना चले जावे, बीमार ना हो जावे, परमात्मा किते वापस ना बुला लवे, उहो ही अपना घर दौलत बन जाता है। जिस वक्त अपने बाल बच्चे पैदा होंदे हैं देखो आपां कितनियां खुशियां मनाउंदे हाँ, पुण दान करदे हाँ, रिश्तेदारां नूं इकट्ठे करके पार्टियां करदे हाँ, लेकिन हर एक दा तजुर्बा है वह बाल बच्चे कदे तां बीमार हो जाते हैं, कदे नलायक निकले आउंदे हैं, कदे चोर और ठग बन जाते हैं, कदे ड्रग वगैरह खाण लग पैंदे हैं, शराबी और जुआरी हो जाते हैं, स्कूलां कालजां चों पढ़ना छड्ड के बाहर दौड़ जाते हैं। देखो साडे वास्ते कितना दुख का कारण वो औलाद बन के हो जाती है। फिर असी हकूमत दे नशे चों सुख ढूंढण की कोशिश करते हाँ। जिस वक्त लोग साढ़े जलूस कढ़ते हैं साढ़े गलों में फुलों के हार पाते हैं साड़ी वाह 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 करते हैं साडा मन फुलिया नहीं समाउंदा, लेकिन उन्हां लीडरां की हिस्ट्री भी अपने अखां के अगे है, उन्हां नूं ही आपां गोलियां के शिकार बना दिंदे हाँ, चुक के जेल खानियां विच पा दिंदे हाँ, फायरिंग स्क्वैड के अगे खड़ी कर दिंदे हाँ, अखबारां अंदर उन्हां दी मिट्टी पलीत करनी शुरू कर दिंदे हाँ। उहो ही जिहड़ी दुनिया की मान वड्याई सी हकूमत का नशा सी आखिर साढ़े वास्ते दुख का कारण बन के खड़ा हो गया। फिर असी शराबा कबाबा दियां लस्तां चों सुख ढूंढण की कोशिश करते हाँ। ये चीज़ा शायद सानू खाण पीण नूं बहुत अच्छियां लगदियां होणगियां, लेकिन जिसम ते जिस वक्त बीमारियां दा हिसाब किताब देना पैंदा है, कचहरियां विच जाके तरीकां भुगतनियां पैंदियां हन, फांसियां दे तख्तियां ते चढ़ना पैंदा है, जेलां विच जाके चक्कियां चलाउणियां पैंदियां हन, फिर होश आउंदी है कि ये चीज़ां सुख दे वास्ते सी कि दुख दे वास्ते सी। फिर असी धन दौलत चों सुख ढूंढण की कोशिश करते हाँ। पहला तो देखो इस दे कमाउण विच देशों परदेश तक जाना पैंदा है, जिंदगी दे हर किस्म दे असूल नूं कुर्बान करना पैंदा है, कितने दुख और मुसीबतां उठाउणियां पैंदियां हन। जदों असी इस नूं रखदे हाँ दिन रात चिंता और फिक्र लगी हुई है, ਕਦੇ ਸੇਲ ਟੈਕਸ ਦੇ ਰੌਲੇ ਪਏ ਹੋਏ ਹਨ, ਕਦੇ ਇਨਕਮ ਟੈਕਸ ਦੇ ਰੇਡ ਹੋ ਰਹੇ ਹਨ, ਕਦੇ ਚੋਰ ਡਾਕੂ ਲੁੱਟ ਕੇ ਲੈ ਜਾਂਦੇ ਹਨ, ਕਦੇ ਸ਼ੇਅਰਾਂ ਦੀ ਕੀਮਤ ਕਮ ਹੋ ਜਾਂਦੀ ਹੈ, ਕਦੇ ਬੈਂਕ ਫੇਲ ਹੋਣ ਲੱਗੇ ਹੋਏ ਹਨ, ਕਦੇ ਯਾਰ ਦੋਸਤ ਮੁੱਕਲੀ ਜਾਂਦੇ ਹਨ। ਉਹ ਹੀ ਧਨ ਦੌਲਤ ਸਾਡੇ ਵਾਸਤੇ ਦੇਖੋ ਕਿਤਨਾ ਦੁੱਖ ਦਾ ਕਾਰਨ ਬਣ ਕੇ ਖੜੀ ਹੋ ਜਾਂਦੀ ਹੈ। ਇਹਨਾਂ ਚੀਜ਼ਾਂ ਅੰਦਰੋਂ ਸਾਨੂੰ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਕਿਉਂ ਪ੍ਰਾਪਤ ਨਹੀਂ ਹੁੰਦੀ? ਗੁਰੂ ਨਾਨਕ ਸਾਹਿਬ ਸਵਾਮੀ ਜੀ ਮਹਾਰਾਜ ਸਮਝਾਉਂਦੇ ਹਨ, ਤਜੋ ਮਨ ਜੇ ਦੁੱਖ ਸੁੱਖ ਕਾ ਤਾਂ, ਕਿਉਂਕਿ ਪਰਮਾਤਮਾ ਨੇ ਇਹ ਜਿਹੜੀ ਰਚਨਾ ਹੈ, ਇਹ ਜਿਹੜੀ ਦੁਨੀਆ ਹੈ, ਇਹ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਹਰ ਇੱਕ ਸੋਗ ਨਗਰ ਏਕੀਆ। ਕੋਈ ਸ਼ਖਸ ਐਸਾ ਨਹੀਂ ਮਿਲੇਗਾ ਜਿਸ ਨੂੰ ਹਮੇਸ਼ਾ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੋਵੇ, ਕਦੇ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ, ਜਾਂ ਜਿਹੜਾ ਵਿਚਾਰਾ ਹਮੇਸ਼ਾ ਦੁੱਖ ਹੀ ਭੁਗਤਦਾ ਹੋਵੇ, ਕਦੇ ਉਹਨੂੰ ਸੁੱਖ ਦੇ ਸਵਾਸ ਨਾ ਆਏ ਹੋਣ। ਅਗਰ 10 ਦਿਨ ਸੁੱਖ ਦੇ ਗੁਜ਼ਰ ਜਾਂਦੇ ਹਨ, ਥੋੜ੍ਹਾ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ 10 ਦਿਨ ਦੁੱਖਾਂ ਦੇ ਗੁਜ਼ਰ ਜਾਂਦੇ ਹਨ, ਥੋੜ੍ਹੇ ਬਹੁਤ ਸੁੱਖ ਦੇ ਸਵਾਸ ਆ ਜਾਂਦੇ ਹਨ। ਇਹ ਜਿਤਨੇ ਵੀ ਆਪਣੇ ਸੁੱਖ ਹਨ, ਇਹ ਪਿਛਲੇ ਜਨਮਾਂ ਦੇ ਪੁੰਨਾਂ ਦੇ ਕਾਰਨ ਹਨ। ਜਿਤਨੇ ਵੀ ਆਪਣੇ ਦੁੱਖ ਹਨ, ਇਹ ਪਿਛਲੇ ਜਨਮਾਂ ਦੇ ਪਾਪਾਂ ਦੇ ਕਾਰਨ ਹਨ। ਪੁੰਨ ਔਰ ਪਾਪ ਇਕੱਠੇ ਹੁੰਦੇ ਹਨ, ਫਿਰ ਸਾਨੂੰ ਇਹ ਇਨਸਾਨ ਦਾ ਜਾਮਾ ਮਿਲਦਾ ਹੈ। ਅਸੀਂ ਇਸ ਸਰੀਰ ਅੰਦਰ ਬੈਠ ਕੇ ਉਹਨਾਂ ਪੁੰਨਾਂ ਦਾ ਵੀ ਹਿਸਾਬ ਦੇਣਾ ਹੈ, ਉਹਨਾਂ ਪਾਪਾਂ ਦਾ ਵੀ ਹਿਸਾਬ ਦੇਣਾ ਹੈ। ਉਹਨਾਂ ਪੁੰਨਾਂ ਦਾ ਹਿਸਾਬ ਦਿੰਦੇ ਹੋਏ ਆਪਾਂ ਸੁਖੀ ਹੋ ਜਾਂਦੇ ਹਾਂ, ਉਹਨਾਂ ਪਾਪਾਂ ਦਾ ਹਿਸਾਬ ਦਿੰਦੇ ਹੋਏ ਆਪਾਂ ਦੁਖੀ ਹੋ ਜਾਂਦੇ ਹਾਂ। ਅਗਰ ਕੇਵਲ ਆਪਣੇ ਪੁੰਨ ਹੁੰਦੇ ਆਪਾਂ ਸਵਰਗਾਂ ਵਿੱਚ ਬੈਠੇ ਹੁੰਦੇ, ਅਗਰ ਕੇਵਲ ਆਪਣੇ ਪਾਪ ਹੁੰਦੇ ਆਪਾਂ ਨਰਕਾਂ ਵਿੱਚ ਸੜਦੇ ਹੁੰਦੇ। ਇਹ ਠੀਕ ਹੈ, ਕਿਸੇ ਦੇ ਪੁੰਨ ਜ਼ਿਆਦਾ ਹਨ, ਪਾਪ ਥੋੜ੍ਹੇ ਹਨ, ਉਹ ਸਾਨੂੰ ਜ਼ਿਆਦਾ ਸੁਖੀ ਨਜ਼ਰ ਆਉਂਦਾ ਹੈ, ਥੋੜ੍ਹਾ ਦੁਖੀ ਨਜ਼ਰ ਆਉਂਦਾ ਹੈ। ਕਿਸੇ ਦੇ ਪਾਪ ਜ਼ਿਆਦਾ ਹਨ, ਪੁੰਨ ਕੰਮ ਹਨ, ਉਹ ਜ਼ਿਆਦਾ ਦੁਖੀ ਹੈ, ਥੋੜ੍ਹਾ ਸੁਖੀ ਹੈ। ਲੇਕਿਨ ਦੁੱਖ ਸੁੱਖ ਤਾਂ ਜਿਤਨਾ ਚਿਰ ਦੇਹ ਵਿੱਚ ਬੈਠੇ ਹਾਂ ਹਰ ਇੱਕ ਨੂੰ ਭੁਗਤਣਾ ਹੀ ਪੈਂਦਾ ਹੈ। ਔਰ ਨਾ ਹੀ ਕਦੇ ਕੋਈ ਸੰਤ ਮਹਾਤਮਾ ਇਸ ਦੁਨੀਆ ਨੂੰ ਸੁੱਖ ਦੀ ਨਗਰੀ ਬਣਾਉਣ ਵਾਸਤੇ ਆਉਂਦੇ ਹਨ। ਅਗਰ ਸੰਤਾਂ ਮਹਾਤਮਾ ਦਾ ਦੁਨੀਆ ਵਿੱਚ ਆਉਣ ਦਾ ਇਹ ਪਰਪਸ ਹੋਵੇ, ਇਹ ਮਕਸਦ ਹੋਵੇ ਕਿ ਇਹ ਰਚਨਾ ਦੁਨੀਆ ਸੁੱਖ ਦੀ ਨਗਰੀ ਬਣ ਜਾਵੇ, ਤੁਸੀਂ ਸੋਚ ਲਓ ਅੱਜ ਤੱਕ ਜ਼ਰੂਰ ਬਣ ਜਾਣੀ ਚਾਹੀਦੀ ਸੀ। ਕਿਉਂਕਿ ਹਰ ਇੱਕ ਕੌਮ ਦੇ ਅੰਦਰ, ਮਜ਼ਹਬ ਦੇ ਅੰਦਰ, ਮੁਲਕ ਦੇ ਅੰਦਰ, ਵਕਤ ਦੇ ਅੰਦਰ ਹਿਸਟਰੀ ਪੜ੍ਹ ਕੇ ਪਤਾ ਲੱਗਦਾ ਹੈ ਕਿਸ ਕਿਸ ਚੋਟੀ ਦੇ ਮਹਾਤਮਾ ਆਏ ਹਨ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਆਏ ਹਨ, ਕ੍ਰਿਸ਼ਨ ਜੀ ਮਹਾਰਾਜ ਆਏ ਹਨ, ਬੁੱਧਾ ਆਇਆ ਹੈ, ਈਸਾ ਆਇਆ ਹੈ, ਮੁਹੰਮਦ ਸਾਹਿਬ ਆਏ ਹਨ, ਕਬੀਰ ਸਾਹਿਬ ਆਏ ਹਨ, ਦਾਦੂ ਸਾਹਿਬ, ਪਲਟੂ ਸਾਹਿਬ, ਸਵਾਮੀ ਜੀ ਔਰ ਗੁਰੂ ਨਾਨਕ ਸਾਹਿਬ ਦੇ ਇਤਨੇ ਮਹਾਤਮਾ ਆਏ ਹਨ। ਅਗਰ ਐਸੇ ਐਸੇ ਸੰਤਾਂ ਮਹਾਤਮਾ ਦੇ ਆਉਣ ਦੇ ਬਾਵਜੂਦ ਇਹ ਦੁਨੀਆ ਅੱਜ ਤੱਕ ਸੁੱਖ ਦੀ ਨਗਰੀ ਨਾ ਬਣ ਸਕੀ, ਅਸੀਂ ਹੁਣ ਕੀ ਸੋਚ ਰਹੇ ਹਾਂ, ਕੀ ਉਮੀਦ ਲੈ ਕੇ ਬੈਠੇ ਹੋਏ ਹਾਂ ਕਿ ਅਸੀਂ ਇਸ ਦੁਨੀਆ ਨੂੰ ਸੁੱਖ ਦੀ ਨਗਰੀ ਬਣਾ ਸਕਾਂਗੇ? ਦੁਨੀਆ ਦੇ ਕਾਂਟੇ ਆਪਾਂ ਕਿਤਨੇ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕਿਉਂ ਨਾ ਕਰ ਲਈਏ, ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਅਗਰ ਹਿੰਮਤ ਕਰਕੇ ਆਪਣੇ ਹੀ ਪੈਰਾਂ ਅੰਦਰ ਬੂਟ ਪਾ ਲੈਂਦੇ ਹਾਂ, ਇਹ ਦੁਨੀਆ ਦੇ ਕਾਂਟੇ ਸਾਡੇ ਪੈਰਾਂ 'ਤੇ ਅਸਰ ਨਹੀਂ ਕਰਦੇ। ਦੁਨੀਆ ਦੀਆਂ ਪ੍ਰੋਬਲਮਾਂ, ਦੁਨੀਆ ਦੇ ਮਸਲੇ ਨਾ ਅੱਜ ਤੱਕ ਕਦੇ ਕਿਸੇ ਕੋਲੋਂ ਹੱਲ ਹੋਏ ਹਨ, ਨਾ ਕਦੇ ਕਿਸੇ ਕੋਲੋਂ ਹੱਲ ਹੋ ਸਕਦੇ ਹਨ। ਲੇਕਿਨ ਮਹਾਤਮਾ ਜ਼ਿੰਦਗੀ ਗੁਜ਼ਾਰਨ ਦਾ, ਮਾਲਕ ਦੇ ਭਗਤੀ ਕਰਨ ਦਾ ਐਸਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ ਕਿ ਜਿਸ ਰਸਤੇ 'ਤੇ ਚੱਲ ਕੇ ਦੁੱਖਾਂ ਔਰ ਸੁੱਖਾਂ ਤੋਂ ਹੀ ਸਾਡਾ ਖਿਆਲ ਉੱਚਾ ਨਿਕਲ ਜਾਂਦਾ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਹਨ, ਚੜ੍ਹ ਕਰ ਲਗੋ ਅਬ ਸਤ ਨਾ। ਅਗਰ ਤੁਸੀਂ ਸੁੱਖ ਹਾਸਲ ਕਰਨਾ ਚਾਹੁੰਦੇ ਹੋ, ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਪਰਮਾਤਮਾ ਦੀ ਖੋਜ ਕਰੋ ਜਿਹੜਾ ਸੱਤ ਹੈ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਕਦੇ ਫਲਾਹ ਨਹੀਂ ਹੁੰਦਾ। ਉਸ ਦੀ ਭਗਤੀ ਕਰੋ, ਉਸ ਨਾਲ ਪਿਆਰ ਕਰੋ, ਉਸ ਨਾਲ ਮਿਲਾਪ ਕਰੋ। ਉਸ ਮਾਲਕ ਦੇ ਮਿਲੇ ਬਗੈਰ ਤੁਸੀਂ ਕਦੇ ਵੀ ਸੁੱਖ ਔਰ ਸ਼ਾਂਤੀ ਹਾਸਲ ਨਹੀਂ ਕਰ ਸਕੋਗੇ। ਇਹੋ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਜਿੰਨੇ ਘਰ ਜਾਤਾ ਆਪਣਾ ਸੇ ਸੁਖੀਏ ਪਾਈ। ਜਿਹੜੇ ਸ਼ਖਸ ਆਪਣੇ ਘਰ ਵਾਪਸ ਪਹੁੰਚ ਜਾਂਦੇ ਹਨ, ਸਾਡਾ ਕਿਹੜਾ ਘਰ ਹੈ ਜਿੱਥੇ ਪਰਮਾਤਮਾ ਔਰ ਪਰਮੇਸ਼ੁਰ ਰਹਿੰਦਾ ਹੈ, ਉਹ ਜੀਵ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਨ। ਸੋ ਅਗਰ ਸੁੱਖ ਹੈ, ਸ਼ਾਂਤੀ ਹੈ, ਉਹ ਮਾਲਕ ਦੇ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ, ਮਾਲਕ ਦੇ ਵਸਾਲ ਵਿੱਚ ਹੈ। ਇਸ ਰਚਨਾ ਦੇ ਸ਼ਕਲਾਂ ਔਰ ਪਦਾਰਥਾਂ ਤੋਂ ਥੋੜ੍ਹੇ ਬਹੁਤ ਸੁੱਖ ਆਪਾਂ ਨੂੰ ਜ਼ਰੂਰ ਮਿਲਦੇ ਰਹਿੰਦੇ ਹਨ, ਬਸ਼ਰਤੇ ਕਿ ਸਾਡੀ ਲਿਵ, ਸਾਡਾ ਖਿਆਲ ਮਾਲਕ ਦੇ ਭਗਤੀ ਵਿੱਚ ਲੱਗਾ ਰਹੇ, ਮਾਲਕ ਦੇ ਪਿਆਰ ਵਿੱਚ ਲੱਗਾ ਰਹੇ। ਮੈਂ ਕਈ ਦਫ਼ਾ ਮਿਸਾਲ ਦਿੱਤੀ ਹੈ ਕਿ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਨੁਮਾਇਸ਼ ਦੇਖਣ ਜਾਂਦਾ ਹੈ। ਉਸ ਨੂੰ ਨੁਮਾਇਸ਼ ਦੇ ਅੰਦਰੋਂ ਹਰ ਚੀਜ਼ ਕਿਤਨੀ ਖੂਬਸੂਰਤ ਮਾਲੂਮ ਦਿੰਦੀ ਹੈ। ਉਹਨੂੰ ਬੱਚਿਆਂ ਦੇ ਪੰਗੂੜੇ, ਖਿਲੌਣੇ ਬੜੇ ਅੱਛੇ ਲੱਗਦੇ ਹਨ, ਬਿਜਲੀਆਂ ਚਮਕਦੀਆਂ ਬੁੱਝਦੀਆਂ ਬੜੀਆਂ ਅੱਛੀਆਂ ਲੱਗਦੀਆਂ ਹਨ, ਮਠਿਆਈ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ, ਉਹ ਵੀ ਬੜੀਆਂ ਸੁੰਦਰ ਲੱਗਦੀਆਂ ਹਨ। ਉਹ ਬੱਚਾ ਸੋਚਦਾ ਹੈ ਕਿ ਸ਼ਾਇਦ ਉਸਨੂੰ ਖੁਸ਼ੀ ਇਸ ਨੁਮਾਇਸ਼ ਦੇ ਸਾਜ਼ੋ ਸਮਾਨ 'ਚੋਂ ਮਿਲ ਰਹੀ ਹੈ। ਅਗਰ ਕਿਤੇ ਗਲਤੀ ਦੇ ਨਾਲ ਉਹ ਆਪਣੇ ਪਿਤਾ ਦੀ ਉਂਗਲੀ ਛੱਡ ਬੈਠੇ, ਉਸ ਨੁਮਾਇਸ਼ ਦਾ ਸਾਰਾ ਸਾਜ਼ੋ ਸਮਾਨ ਉਸੇ ਹੀ ਜਗ੍ਹਾ ਮੌਜੂਦ ਹੁੰਦਾ ਹੈ, ਉਹ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ, ਚੀਖਾਂ ਮਾਰਦਾ ਹੈ। ਫਿਰ ਉਹ ਬੱਚਾ ਮਹਿਸੂਸ ਕਰਦਾ ਹੈ ਕਿ ਮੈਂ ਇਸ ਨੁਮਾਇਸ਼ 'ਚੋਂ ਉਤਨਾ ਅਰਸਾ ਖੁਸ਼ੀ ਹਾਸਲ ਕਰ ਸਕਦਾ ਸੀ ਜਿਤਨਾ ਚਿਰ ਮੈਂ ਆਪਣੇ ਪਿਤਾ ਦੀ ਉਂਗਲੀ ਪਕੜੀ ਹੋਈ ਸੀ। ਸਾਡਾ ਪਿਤਾ ਕੌਣ ਹੈ? ਸਿਰਫ ਇੱਕੋ ਪਰਮਾਤਮਾ ਹੈ, ਪਰਮੇਸ਼ਵਰ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਹੀ ਨਾਂ ਅਸੀਂ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਸੋ ਅਗਰ ਅਸੀਂ ਮਾਲਕ ਨੂੰ, ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਵਿੱਚ ਲੱਗੇ ਹੋਏ ਹਾਂ, ਰਚਨਾ ਵਿੱਚ ਆ ਕੇ ਵੀ ਜ਼ਿੰਦਗੀ ਦੇ ਚਾਰ ਦਿਨ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਾਂ, ਅਗਰ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਇਹ ਸਾਰੀ ਦੁਨੀਆ ਸਾਡੇ ਵਾਸਤੇ ਦੁੱਖ ਰੂਪ ਹੋ ਕੇ ਖੜੀ ਹੋ ਜਾਂਦੀ ਹੈ। ਤੁਸੀਂ ਦੇਖੋ, ਜਿਨ੍ਹਾਂ ਨੂੰ ਪਰਮਾਤਮਾ ਨੇ ਦੁਨੀਆ ਅੰਦਰ ਸਭ ਕੁਛ ਬਖਸ਼ਿਆ ਹੋਇਆ ਹੈ, ਕਿਆ ਸਿਹਤ ਵੀ ਅੱਛੀ ਦਿੱਤੀ ਹੈ, ਇੱਜ਼ਤ ਵੀ ਅੱਛੀ ਦਿੱਤੀ ਹੈ, ਰੁਪਇਆ ਪੈਸਾ ਵੀ ਅੱਛਾ ਦਿੱਤਾ ਹੈ, ਜ਼ਿੰਦਗੀ ਦਾ ਸਾਥੀ ਵੀ ਅੱਛਾ ਦਿੱਤਾ ਹੈ, ਗਰਜ਼ੇ ਕਿ ਮਾਲਕ ਨੇ ਦੁਨੀਆ ਦੀਆਂ ਨਿਆਮਤਾਂ ਦੀ ਤਰਫੋਂ ਕੋਈ ਕਮੀ ਨਹੀਂ ਰੱਖੀ। ਲੇਕਿਨ ਫਿਰ ਵੀ ਇਕੱਲੇ ਬੈਠ ਕੇ ਦੇਖੋ, ਮਨ ਵਿੱਚ ਖੁਸ਼ੀ ਨਹੀਂ ਆਉਂਦੀ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਇਹ ਵੀ ਸਮਝ ਨਹੀਂ ਆਉਂਦੀ ਕਮੀ ਕਿਸ ਚੀਜ਼ ਦੀ ਹੈ। ਸਭ ਕੁਛ ਹੋਣ ਦੇ ਬਾਵਜੂਦ ਇਹ ਲੋਨਲੀਨੈਸ ਦੀ, ਇਕੱਲੇਪੁਣੇ ਦੀ ਫੀਲਿੰਗ ਜਿਹੜੀ ਹੈ, ਸਾਡਾ ਪਿੱਛਾ ਨਹੀਂ ਛੱਡਦੀ। ਇਹ ਆਤਮਾ ਦੀ ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ਼। ਜਿਤਨਾ ਅਰਸਾ ਅਸੀਂ ਇਸ ਨੂੰ ਆਪਣੇ ਅਸਲ ਦੀ ਤਰਫ਼ ਨਹੀਂ ਜਾਣ ਦਿਆਂਗੇ, ਇਹਦੇ ਅੰਦਰ ਕਦੇ ਸੁੱਖ ਨਹੀਂ ਆ ਸਕਦਾ, ਇਹਦੇ ਅੰਦਰ ਕਦੇ ਸ਼ਾਂਤੀ ਨਹੀਂ ਆ ਸਕਦੀ। ਇਸੇ ਵਾਸਤੇ ਆਮ ਸੰਤਾਂ ਮਹਾਤਮਾ ਨੇ ਆਤਮਾ ਔਰ ਪਰਮਾਤਮਾ ਦੇ ਰਿਸ਼ਤੇ ਨੂੰ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿ ਕੇ ਯਾਦ ਕੀਤਾ ਹੈ। ਅਗਰ ਇੱਕ ਇਸਤਰੀ ਆਪਣੇ ਪਤੀ ਦੇ ਚਲਣਾ ਤੋਂ ਦੂਰ ਚਲੇ ਜਾਵੇ, ਤੁਸੀਂ ਕਿਤਨੀਆਂ ਵੀ ਦੁਨੀਆ ਦੀਆਂ ਨਿਆਮਤਾਂ ਉਹਨੂੰ ਕਿਉਂ ਨਾ ਬਖਸ਼ ਦੇਵੋ, ਅੱਛੇ ਅੱਛੇ ਮਕਾਨਾਂ ਵਿੱਚ ਰੱਖੋ, ਜ਼ੇਵਰ ਨਾਲ ਭਰ ਦਿਓ, ਅੱਛੇ ਅੱਛੇ ਖਾਣੇ ਦਿਓ, ਮੱਥੇ ਟੇਕੋ, ਉਹਦੇ ਮਨ ਵਿੱਚ ਕਦੇ ਖੁਸ਼ੀ ਨਹੀਂ ਆਉਂਦੀ, ਕਦੇ ਸ਼ਾਂਤੀ ਨਹੀਂ ਆਉਂਦੀ। ਉਹਨੂੰ ਤਾਂ ਪਤੀ ਦਾ ਪਿਆਰ ਚਾਹੀਦਾ ਹੈ, ਪਤੀ ਦਾ ਵਿਸਾਲ ਚਾਹੀਦਾ ਹੈ। ਇਸੇ ਤਰ੍ਹਾਂ ਪਰਮਾਤਮਾ ਸਾਰੀ ਦੁਨੀਆ ਦਾ, ਰਚਨਾ ਦਾ ਰਾਜ ਪਾਠ ਵੀ ਸਾਨੂੰ ਕਿਉਂ ਨਾ ਦੇ ਦੇਵੇ, ਸਾਡੇ ਅੰਦਰ ਕਦੇ ਖੁਸ਼ੀ ਔਰ ਸ਼ਾਂਤੀ ਨਹੀਂ ਆਵੇਗੀ? ਜਿਤਨਾ ਅਰਸਾ ਸਾਡੀ ਆਤਮਾ ਮਾਲਕ ਦੇ ਭਗਤੀ ਵਿੱਚ ਨਹੀਂ ਲੱਗਦੀ, ਮਾਲਕ ਦੇ ਪਿਆਰ ਵਿੱਚ ਨਹੀਂ ਲੱਗਦੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜੋ ਨਾਮ ਅਦਾ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਅੰਦਰ ਭਰੇ ਪੀਤੇ ਬੈਠੇ ਹਨ। ਅਸਲੀ ਸੁੱਖ ਔਰ ਸ਼ਾਂਤੀ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੈ ਜਿਨ੍ਹਾਂ ਨੇ ਰਚਨਾ 'ਚੋਂ ਆਪਣਾ ਮੋਹ ਔਰ ਪਿਆਰ ਕੱਢ ਕੇ ਮਾਲਕ ਦੇ ਭਗਤੀ ਵਿੱਚ ਲਗਾਇਆ ਹੋਇਆ ਹੈ, ਮਾਲਕ ਦੇ ਪਿਆਰ ਵਿੱਚ ਲਗਾਇਆ ਹੋਇਆ ਹੈ। ਬਾਬਾ ਫਰੀਦ ਲਿਖਦੇ ਹਨ, ਮੈਂ ਜਾਣਾ ਦੁੱਖ ਮੁੱਝ ਕੋ, ਦੁੱਖ ਸਵਾਇਆ ਜਗ, ਉੱਪਰ ਚੜ੍ਹ ਕੇ ਦੇਖਿਆ ਕਰ ਕਰ ਇਹੋ ਅੱਗ, ਕਿ ਮੈਂ ਤਾਂ ਸਮਝਦਾ ਸੀ ਮੈਂ ਹੀ ਦੁਨੀਆ ਵਿੱਚ ਦੁਖੀ ਹਾਂ, ਜਦੋਂ ਮੈਂ ਉੱਪਰੀਆਂ ਮੰਜ਼ਲਾਂ ਵਿੱਚ ਜਾ ਕੇ ਦੇਖਿਆ ਦੁਨੀਆ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਦੁਖੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੜੇ ਬੜੇ ਜੋ ਦੀਖੇ ਲੋਕ, ਤਿਲਕੋ ਵਿਆਪੇ ਚਿੰਤਾ ਰੋਗ। ਇਹ ਜਿਹੜਾ ਮੈਂਟਲ ਰੋਗ ਹੈ, ਮੈਂਟਲ ਟੋਰਚਰ ਹੈ, ਇਸ ਤੋਂ ਵੱਡਾ ਹੋਰ ਦੁਨੀਆ ਵਿੱਚ ਕੋਈ ਦੁੱਖ ਨਹੀਂ ਹੋ ਸਕਦਾ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਤੁਹਾਨੂੰ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ 'ਚੋਂ ਕਦੇ ਸੁੱਖ ਨਹੀਂ ਮਿਲੇਗਾ। ਅਗਰ ਤੁਸੀਂ ਸੁੱਖ ਹਾਸਲ ਕਰਨਾ ਚਾਹੁੰਦੇ ਹੋ, ਮਾਲਕ ਦੀ ਖੋਜ ਕਰੋ, ਮਾਲਕ ਦੀ ਭਗਤੀ ਕਰੋ। क्योंकि साड़ी आत्मा उस परमात्मा की अंश है, असी उस सतनाम समुंदर के कतरे हाँ। कबीर साहब कहिंदे कबीरा आत्म अंश राम दी, ये जिहड़ी आत्मा है उस राम के परमात्मा की अंश है। इहो गुरु नानक साहब ने फरमाया सी, आत्म में राम, राम में आत्म, चिन्ह कुर बिचारा। आत्मा दे अंदर वो परमात्मा है, परमात्मा दे अंदर साड़ी आत्मा है, लेकिन इस चीज़ की सोझी और समझ कदों आती है, जदों गुरमुखां दे दसे हुए उपदेश उत्ते चल के उस परमात्मा नूं असी अपने अंदरों पहचानण दे काबल बन जाते हाँ। तुसी देखो बड़दा दरख्त कितना बड़ा हुंदा है, लेकिन उसका बीज एक बड़ा छोटा हुंदा है। अगर कोई सानू समझावे इतने छोटे जे बीज दे अंदर इतना बड़ा बड़दा दरख्त है, थोड़े कीते कदे किसे दी समझ विच नहीं आउंदा। उसे बीज नूं आपां जमीन दे अंदर बोने हाँ, छोटा जिहा पौधा बन के निकलता है, देख लो आहिस्ता आहिस्ता परवरिश पा के कितना बड़ा बढ़ता दरख्त हो जाता है, फिर सानू खुद ही मालूम हो जाता है। इतने बड़े दरख्त दे अंदर एक बहुत छोटा बीज है, और इतने छोटे जे बीज दे अंदर इतना बड़ा बढ़ता दरख्त है। सो इस वास्ते महात्मा कहिंदे हन साड़ी आत्मा उस परमात्मा दी अंश है, लेकिन माया दे जाल विच फस के मन दे ताबे हो के जो जो आपां इस जगह आके कर्म करते हाँ, अच्छे भी करते हाँ बुरे भी करते हाँ, उन्हां दा नतीजा भुगतन वास्ते फिर सानू बार बार 84 दे जेलखाने विच आउणा पैंदा है। स्वामी जी कहिंदे हन कर्म जो जो करेगा तू वही फिर भोगना भरना, अच्छे कर्म करोगे अच्छा नतीजा भुगतन वास्ते आ जावोगे, मंदे कर्म करोगे मंदा नतीजा भुगतन वास्ते आ जावोगे। गुरु घर ने इस दुनिया नू कर्मा संदड़ा खेत कह के याद कीता है। जमीन दे अंदर जो भी आपां बीज डालदे हाँ उसे फसल नू कट्टण वास्ते जाना पैंदा है। अगर कोई मिर्ची का बीज पाउंदा है वह मिर्चा की फसल इकट्ठी करन वास्ते जाता है, अगर कोई अंब का पौधा लगाउंदा है वह अंब के फुल खाण का हकदार हो जाता है। अच्छे कर्म करांगे अच्छा नतीजा भुगतन वास्ते आ जाते हाँ, मंदे कर्म करते हाँ मंदा नतीजा भुगतन वास्ते आ जाते हाँ। ना कदे अच्छियां कर्मा करके कोई देह दियां बंधना तो आजाद हो सकता है, ना कोई बुरियां कर्मा करके मरण जम्मण दिया दुखां तो बच सकता है। सोच लो अगर असी अच्छे कर्म भी करांगे की नतीजा होवेगा, राजे महाराजे बन जावांगे, कौमां मसबां मुल्कां दी हकूमत हासिल करके आ जावांगे, लोहे दियां बेड़ियां उतर जाणगियां, सोने दियां जंजीरां चढ़ जाणगियां, चौंपड़ी चो बिस्तर उठा के महल्लां में जाके बिछा लवांगे, हाथ चो झाड़ू निकल जाएगा, हकूमत की बागडोर मिल जाएगी। ज़्यादा तो ज़्यादा असी बकुंठा और स्वर्गों में चले जाने हाँ, वो भी भोग जूंदियाँ हैं फॉर सर्टन टाइम और पीरियड के वास्ते हैं, उस तो बाद फिर सानू वापस ऐसे ही 84 दे जेलखाने में आना पैंदा है। अगर असी बुरे कर्म करते हाँ फिर तो नरक और 84 तैयार ही रहिंदे हैं। क्या राजा क्या प्रजा, क्या अमीर क्या गरीब, क्या औरत क्या आदमी, सब दुनिया के जीव इस जगह आके आपो अपने कर्मों का हिसाब दे रहे हैं, और इन्हों कर्मा करके जिस भी जगह जाके सानू जन्म लेना पवेगा उससे जामे अंदर बैठ के दुख और मुसीबत सहनिया पैंदियां हैं। किसी जामे अंदर जाके असी कदे सुख नहीं हासिल कर सकते, असी कदे शांति नहीं प्राप्त कर सकते। तुसी सोच के देख लो हर रोज़ साढ़े पेट वास्ते हज़ार हा किस्म के जानवर ज़बह किए जाते हैं, किस तरह रोंदे पिटदे चीखते चलाउंदे उन्होंने गलियां ते आपां छुरियां चलाउण लगे हुए हैं। असी कदे सोचिया है अपने कर्मां दे कारण जे साड़ी गर्दन उन्हां दे नीचे होवे और उन्हां दे हाथ में छुरियां और कुहाड़ियां पकड़ियां होण, साड़ी की दुर्दशा होवेगी, साड़ी की हालत होवेगी। एक डॉक्टर पतली जी सूई टीका लगाउण दी खातर जिस वक्त गर्म करता है, साड़ी इतनी बड़ी देह देखो थर थर कंबना शुरू कर देंदी है, लेकिन उन्हां गरीब जानवरां दे गलियां ते किस तरह बेरहमी दे नाल आपां छुरियां चलाउण लगे हुए हैं। और इन्हां कर्मां करके जिस जगह जाके सानू जन्म लेना पैंदा है उत्थे ही दुख और मुसीबतां सहनियां पैंदियां हन। हेठलियां जामियां दी की हालत बयान करांगे, रूह कंबदी है, सोचिया ही नहीं कदे जा सकदा। इंसान दे जामे अंदर आके किहड़ा आपां सुख और शांति हासिल करदे हाँ, हालांकि आपां इस नूं टॉप ऑफ द क्रिएशन भी कहिंदे हाँ, अशरफल मखलूकात कह के भी याद करते हाँ, ऋषि मुनि इस नन रहनी दे भी कहिंदे हैं, लेकिन इहदे अंदर बैठ के किहड़ा आपां नूं सुख मिलता है। किसी नू पुछ के देख लो, कोई गरीब बीमारी हथों तंग आया बैठा है, कोई बेचारा बेरोजगारी हथों दुखी होण लगा होया है, किसी दे औलाद नहीं हुंदी वो तड़फण लगा होया है, किसी नू औलाद ने दुखी किया होया है, किसी नू कर्जा लैण दा फिक्र पिया होया है, किसी नू डिग्रियां देण दी चिंता लगी होई है। रोज़ कंगालां दी हालत तुसीं सड़कां उपर देखदे हो, जेल खानियां में जाके कदे मुलज़मां दीआं कहानियां सुन के देखो, हॉस्पिटल्स के अंदर जाके कदे बीमारां दीआं चीखां सुनो, हर तरफ दुनिया के अंदर दुख ही दुख मुसीबतां ही मुसीबतां नज़र आ रहियां हन। कदे अखबार पढ़ के देख लो, रेडियो सुन के देख लो, किस तरह कौमां मज़हबां मुल्कां दे झगड़े शुरू हन, कितनियां गरीबां दा खून हुंदा है, कितनियां औरतां बेवा हुंदियां हन, कितने बच्चे यतीम हुंदे हन। जिस नगरी अंदर ये दुर्दशा और हालत है कि रोटी कपड़े वास्ते असी भटकते और तड़फते फिरते हाँ, असी उत्थे आके सुख किस तरह हासिल कर सकते हाँ, शांति किस तरह प्राप्त कर सकते हाँ, इसे वास्ते गुरु नानक साहब ने कहा सी, फिर सच्चे ते सदा सुहागण, साड़ी आत्मा स्त्री है, वो परमात्मा इसका पति है। जितना अरसा ये रूह रूपी स्त्री पति रूपी परमात्मा के चरणों में नहीं पहुँचती, ये हमेशा वास्ते कदे सुहागण नहीं हो सकती। क्या हमेशा वास्ते इसका मरण जमण दे दुखों तो कदे भी छुटकारा नहीं हो सकता। इसे वास्ते स्वामी जी ने उपदेश किया सी, ताम अपने चलो पाई पराए देश नहीं रहना, काम अपना करो जाई पराए काम नहीं फसना, नाम गुर का संभाले चल यही है दाम गठबंधना। स्वामी जी कहिंदे देश थोड़ा देश नहीं है, ये कौम थोड़ी कौम नहीं है, ये मजहब थोड़ा मजहब नहीं है, थोड़ा देश सचखंड है, थोड़ी कौम सतनाम है, थोड़ा मज़हब मालिक दहशक और मालिक का प्यार है। तुसी तो परदेसियां वांगू इस रचना के अंदर भटकते फिरते हो, तड़फते फिरते हो। जिस तरह एक छोटे जे बच्चे नू बचपन के अंदर ही अगवा करके वलायत अंदर ले जाता है, इंग्लैंड विच ही उहदी परवरिश हो जाती है, उत्थे ही पढ़ लिख जाता है, उत्थे ही शादी करके कारोबार शुरू कर दिंदा है, उन्हां नू ही अपना माता पिता समझदा है, उन्हां नू ही अपना भैन भाई समझना शुरू कर दिंदा है, उस मुल्क नू अपना मुल्क समझना शुरू कर दिंदा है। जिस वक्त उसके अपने मुल्क का बाशिंदा हिंदुस्तान चो वलायत अंदर जाता है, उन्हों प्यार दे नाल समझाउंदा है, ये तेरा मुल्क नहीं है, ये तेरे माता पिता नहीं हैं, ये तेरे भैन भाई नहीं हैं, तेरा मुल्क हिंदुस्तान है, तेरे भैन भाई तेरे मिलन वास्ते तड़फण लगे हुए हैं, तेरे माता पिता तेरे वियोग विच पागल होए बैठे हैं। वो सब नू लत मार के उस शख्स दे नाल वापस हिंदुस्तान अपने घर वापस आ जाता है। इसे वास्ते संत महात्मा उस परमात्मा दे कोलों आके सानू समझाउंदे हन कि जिन्हां नू तुसीं अपना समझी बैठे हो, जिस रचना दे नाल तुसीं इतना मोह और प्यार पाई बैठे हो, अगे स्वामी जी दसणगे इन्हां चों कुछ भी थोड़ा नहीं है, थोड़ा इन्हां नाल लैणे देणे दा संबंध है, थोड़ा इन्हां दे नाल गरजां दा प्यार है, साडा सिर्फ इको परमात्मा है, परमेश्वर है, जिहड़ा साडा है साडा बन सकता है, जो साडा है साडा बन सकता है उन्हों असी अपना बनाउण दी कदे कोशिश नहीं करदे। जिन्हां नाल लैणे देणे दा संबंध है, गरजां दा प्यार है, उन्हां दे मोह विच फसे रहिंदे हाँ, उन्हां दे प्यार विच फसे रहिंदे हाँ, उन्हां नू अपना बनाउण वास्ते दिन रात भटकदे रहिंदे हाँ, दिन रात तड़फदे रहिंदे हाँ। इस वास्ते आप कहिंदे हन काम अपना करो जाई पराए काम नहीं फसना, तुसी देह विच बैठ के अपना काम करो, अपना धंधा करो, सारी उम्र पराए गधे ना बने रहो, अपना काम की है कि जिहड़ा धंधा जिहड़ा काम सानू देह दियां बंधनां तों आजाद करके परमात्मा दे नाल मिलाउंदा है वह किहड़ा काम है। स्वामी जी कहिंदे नाम गुर का संभाले चल यही है दाम गठबंधना। गुरमुखां कोल जा के मालिक दी भगती करो, मालिक नाल वसाल करो, मालिक नाल प्यार करो ताकि थोड़ा देह दियां बंधनां तों मरण जम्मण दियां दुखां तों छुटकारा हो सके। ये मालिक दी भगती एक ऐसी चीज़ है जिसनों असी हासिल करके इत्थे भी जिंदगी दे चार दिन सुख और शांति दे कटदे हाँ और जिस चीज़ नूं पल्ले बन के असी अपने साथ ले जा सकते हाँ। इसे वास्ते पंजवीं पातशाही ने कहा सी जिन तुम्हें भेजे तिनी बुलायो सह सेती कराओ जियो। जिस परमात्मा ने या दुनिया की रचना पैदा की है मैंने उस परमात्मा ने थोड़े को वापस बुलाने वास्ते भेजा है, मेरे पिछे लगो ताकि तुसी अपने घर वापस चले जावो। इस वास्ते गुरु साहब ने कहा सी संत जनों मिल पाइयो सच्चा नाम संभाल तो सा बंधु जीव का इत्थे उत्थे ना। मालिक दे भगतां और प्यारियां कोल जाके सच्चे शब्द की कमाई करो, सच्चे नाम की कमाई करो। इहो ही एक चीज़ है जिसनों पल्ले बन के तुसी साथ ले जा सकते हो। बाकी जो मर्जी दुनिया अंदर इकट्ठा कर लो सब कुछ इत्थे ही छड़ के जाना पैंदा है। इस वास्ते स्वामी जी महाराज सानू प्यार दे नाल समझाउंदे हन कि तुसी ऐस रचना दे शकलां और पदार्थां चों कदी भी हमेशा वास्ते सुख हासिल नहीं कर सकोगे। अगर तुसी सुख हासिल करना चाहुंदे हो, शांति हासिल करना चाहुंदे हो, केवल परमात्मा दे भगती चों हासिल कर सकते हो, परमात्मा दे प्यार परमात्मा दे वसाल चों हासिल कर सकते हो।
तजो मन यह दुख सुख का ताम लगो तुम चढ़ कर अब सतनाम दिना चार तन संग बसेरा फिर छूटे ये ग्राम।
आप फरमाउंदे हन कि जितना भी साडा इस दुनिया नाल रचना नाल संबंध है तलक है वो केवल अपने शरीर दे कारण है। जितना अरसा असी शरीर के अंदर बैठे हाँ सब रचना दिया शकलां पदार्थ सानू अपनी नज़र आउंदियां हन। पुत्र तिया यार दोस्त रिश्तेदार भैन भाई असी सब नू अपना समझी बैठे हाँ। ये दुनिया की धन दौलत मुल्क जायदादा वगैरह सब कुछ असी अपना समझी बैठे हाँ। लेकिन स्वामी जी कहिंदे हन जिस वक्त देह दा साडा साथ छुट जाएगा असी हर एक चीज़ तो अलग हो के खड़े हो जाते हाँ। इस वास्ते आप फरमाउंदे हन जिस शरीर के कारण असी इन्हां पुत्रां तियां नूं या इस रचना दे शकलां और पदार्थां नूं अपना समझी बैठे हाँ, असी कदे सोच के देखिया है ये शरीर क्या साडा अपना है? ये तो किराए का मकान है, पराया मकान है, काल का पिंजरा है, किसी नूं 50-60 साल वास्ते मिलिया है, किसी नूं 80-90 साल वास्ते मिलिया है। जितने जितने सवास मालिक ने बख्शे हैं भुगतन तो बाद हर एक ने देह नूं इत्थे ही छड़ जाना है। ना अज तिकर कदे किसी दे नाल गई है, ना कदे जा सकती है। किसी की अग्नि दे सपुरद होकर रह जाती है, किसी दे मिट्टी दे सपुरद होकर रह जाती है। इस वास्ते आप फरमाउंदे हन सारी उम्र देह दे प्यार विच ही ना फसे रहो। देह विच बैठ के रचना दे शकलां और पदार्थां दे मोह और प्यार विच ही ना फसे रहो। जिस परपज़ और मकसद वास्ते परमात्मा ने सानू इंसान दा जामा दिता है देह विच बैठ के असी उस नूं भी पूरा करन दी कोशिश करनी है। मालिक ने किस वास्ते दिता है? अपने भगती वास्ते दिता है, अपने प्यार वास्ते दिता है। ना तो देह नूं इतना दुख देना है केरे अंदर बैठ के आपां मालिक दी भगती ना कर सकीए, ना इतना सुख और आराम दे अंदर रखना है कि ऐशो ऐशो दी तरफ साडा ख्याल चले जावे। ਆ ਜੋ ਵੀ ਰਚਨਾ ਦੁਨੀਆ ਆਪਾਂ ਅੱਖਾਂ ਨਾਲ ਦੇਖਦੇ ਹਾਂ, ਮਹਾਤਮਾ ਸਮਝਾਉਂਦੇ ਹਨ, ਇਹ 84 ਦਾ ਇੱਕ ਬਹੁਤ ਬੜਾ ਸਾਰਾ ਜੇਲ੍ਹ ਖਾਨਾ ਹੈ। ਇਸ ਜੇਲ੍ਹ ਖਾਨੇ ਦੇ ਅੰਦਰੋਂ ਪਰਮਾਤਮਾ ਨੇ ਨਿਕਲਣ ਦਾ ਕੇਵਲ ਇੱਕ ਦਰਵਾਜ਼ਾ ਰੱਖਿਆ ਹੈ। ਉਹ ਕਿਹੜਾ ਦਰਵਾਜ਼ਾ ਹੈ? ਉਹ ਇਨਸਾਨ ਦਾ ਜਾਮਾ ਹੈ। ਔਰ ਇਹ ਮੌਕਾ ਇਸੇ ਵਾਸਤੇ ਸਾਨੂੰ ਮਿਲਿਆ ਹੈ ਕਿ ਇਸ ਤੋਂ ਫਾਇਦਾ ਉਠਾ ਕੇ ਅਸੀਂ ਮਾਲਕ ਦੀ ਭਗਤੀ ਕਰੀਏ, ਤਾਂ ਕਿ ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਸਕੇ। ਗੁਰੂ ਨਾਨਕ ਸਾਹਿਬ ਕਹਿੰਦੇ, 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਸੀੜੀ ਦਾ ਆਖਰੀ ਡੰਡਾ ਔਰ ਸਟੈਪ ਹੈ। ਕੋਸ਼ਿਸ਼ ਕਰਾਂਗੇ, ਆਪਣੇ ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ, ਅਗਰ ਆਖਰੀ ਸੀੜੀ ਤੋਂ ਵੀ ਪੈਰ ਫਿਸਲਦਾ ਹੈ, ਸੀਧੇ ਆਪਾਂ ਨੀਚੇ ਗਿਰਦੇ ਹਾਂ। ਅਗਰ ਦੇਹ ਵਿੱਚ ਬੈਠ ਕੇ ਮਾਲਕ ਦੀ ਭਗਤੀ ਕਰਦੇ ਹਾਂ, ਮਾਲਕ ਨਾਲ ਵਿਸਾਲ ਕਰਦੇ ਹਾਂ, ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ। ਅਗਰ ਉਸੇ ਤਰ੍ਹਾਂ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੀ ਹੀ ਝਗੜਿਆਂ ਵਿੱਚ ਫਸੇ ਰਹਿਣਾ ਹੈ, ਫਿਰ ਇਹਨਾਂ ਦਾ ਨਤੀਜਾ, ਕਰਮਾਂ ਦਾ ਨਤੀਜਾ ਭੁਗਤਣ ਵਾਸਤੇ ਹਰ ਇੱਕ ਨੂੰ ਵਾਰ ਵਾਰ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਮਾਨਿਸ਼ ਜਨਮ ਦੁਰਲੱਭ ਹੈ, ਮਿਲੇ ਨਾ ਬਾਰੰਬਾਰ, ਜਿਉਂ ਫਲ ਪੱਕ ਪੌਂਗਰੇ ਫਿਰ ਨਾ ਲਾਗੇ ਲਾ। ਜਿਸ ਤਰ੍ਹਾਂ ਦਰੱਖਤ ਦੇ ਨਾਲੋਂ ਫਲ ਪੱਕ ਕੇ ਇੱਕ ਦਫ਼ਾ ਜ਼ਮੀਨ 'ਤੇ ਗਿਰ ਜਾਵੇ, ਤੁਸੀਂ ਕਿਤਨੀ ਕੋਸ਼ਿਸ਼ ਕਰੋ, ਉਹ ਫਲ ਦਰੱਖਤ ਦੇ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਅਗਰ ਇਹ ਮੌਕਾ ਇੱਕ ਦਫ਼ਾ ਆਪਣੇ ਹੱਥੋਂ ਨਿਕਲ ਗਿਆ, ਇਹ ਵੀ ਮੌਕਾ ਵਾਰ ਵਾਰ ਨਹੀਂ ਮਿਲਣਾ। ਮਤੇ ਕਿਸੇ ਨੂੰ ਮਨ ਵਿੱਚ ਖਿਆਲ ਹੋਵੇ ਕਿ ਹਰ ਮੌਤ ਤੋਂ ਬਾਅਦ ਸਾਨੂੰ ਇਨਸਾਨ ਦਾ ਜਾਮਾ ਮਿਲ ਜਾਵੇਗਾ, ਫਿਰ ਪਤਾ ਮਿਲੇ ਮਿਲੇ, ਨਾ ਮਿਲੇ ਨਾ ਮਿਲੇ, ਜਾਂ ਕਿਸੇ ਐਸੀ ਜਗ੍ਹਾ ਜਨਮ ਹੋ ਜਾਵੇ ਜਿੱਥੇ ਜਾ ਕੇ ਭੁੱਲੇ ਭਟਕੇ ਵੀ ਸਾਡਾ ਧਿਆਨ ਮਾਲਕ ਦੇ ਭਗਤੀ ਦੀ ਤਰਫ ਨਹੀਂ ਜਾ ਸਕਦਾ। ਇਸ ਵਾਸਤੇ ਮਹਾਤਮਾ ਸਮਝਾਉਂਦੇ ਹਨ ਕਿ ਉਸ ਮੰਜ਼ਲੇ ਮਕਸੂਦ ਨੂੰ ਆਪਣੇ ਅੱਖਾਂ ਅੱਗੇ ਰੱਖੋ, ਉਸ ਡੈਸਟੀਨੇਸ਼ਨ ਨੂੰ ਖੋਜ ਕਰੋ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰੋ, ਤਾਂ ਕਿ ਤੁਹਾਡਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਸਕੇ, ਦੇਹ ਵਿੱਚ ਆਉਣ ਦਾ ਮਕਸਦ ਪੂਰਾ ਹੋ ਸਕੇ।
ਦਿਨਾ ਚਾਰ ਤਨ ਸੰਗ ਬਸੇਰਾ ਫਿਰ ਛੂਟੇ ਇਹ ਗ੍ਰਾਮ ਤਨ ਦਾਰਾ ਸੁਤ ਨਾਤੀ ਕਹੀਆ ਨਾ ਯੇ ਨਹੀਂ ਆਵੇ ਕਾਮ।
ਹੁਣ ਆਪ ਦੁਨੀਆ ਦੇ ਰਿਸ਼ਤੇਦਾਰਾਂ ਦੀ ਅਸਲੀਅਤ ਸਮਝਾਉਂਦੇ ਹਨ। ਪੁੱਤਰ, ਧੀਆਂ, ਯਾਦ, ਰੋਸ, ਰਿਸ਼ਤੇਦਾਰ, ਜਿਨ੍ਹਾਂ ਵਾਸਤੇ ਆਪਾਂ ਇਤਨੀਆਂ ਠੱਗੀਆਂ ਕਰਦੇ ਹਾਂ, ਜ਼ਿੰਦਗੀ ਦੇ ਇਤਨੇ ਅਸੂਲਾਂ ਨੂੰ ਦਿਨ ਰਾਤ ਕੁਰਬਾਨ ਕਰਦੇ ਹਾਂ, ਸਵਾਮੀ ਜੀ ਮਹਾਰਾਜ ਫਰਮਾਉਂਦੇ ਹਨ, ਇਹਨਾਂ 'ਚੋਂ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ, ਇਹਨਾਂ 'ਚੋਂ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ। ਮੌਤ ਦੇ ਵਕਤ ਸਭ ਇਰਦ ਗਿਰਦ ਬੈਠੇ ਲੈ ਜਾਂਦੇ ਹਨ, ਕਿਸੇ ਨੂੰ ਕਦੇ ਇਹ ਵੀ ਪਤਾ ਨਹੀਂ ਲੱਗਾ ਉਹ ਮੌਤ ਦੇ ਫਰਿਸ਼ਤੇ ਆਏ ਕਿਹੜੀ ਤਰਫੋਂ ਸੀ ਔਰ ਕੰਨੋਂ ਪਕੜ ਕੇ ਲੈ ਕਿਹੜੀ ਤਰਫ ਗਏ ਹਨ। ਜਿਨ੍ਹਾਂ ਨੂੰ ਇਹ ਹੀ ਪਤਾ ਨਹੀਂ ਉਹ ਆਏ ਕਿਹੜੀ ਤਰਫੋਂ ਸੀ, ਉਹ ਸਾਨੂੰ ਲੈ ਕੇ ਔਰ ਗਏ ਕਿਹੜੀ ਤਰਫ ਹਨ, ਤੁਸੀਂ ਸੋਚੋ ਸਹਾਇਤਾ ਵੀ ਕੀ ਕਰ ਸਕਦੇ ਹਨ, ਮਦਦ ਵੀ ਕੀ ਕਰ ਸਕਦੇ ਹਨ। ਸਵਾਏ ਕਿ ਇੱਕ ਦੂਸਰੇ ਦੇ ਵਿਛੜਨ 'ਤੇ ਆਪਾਂ ਰੋਣ 'ਤੇ ਜ਼ੋਰ ਦੇ ਦਿੰਦੇ ਹਾਂ, ਹੋਰ ਤਾਂ ਅਸੀਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦੇ, ਕੋਈ ਸਹਾਇਤਾ ਨਹੀਂ ਕਰ ਸਕਦੇ। ਹਰ ਇੱਕ ਦੇ ਨਾਲ ਸਾਡਾ ਲੈਣੇ ਦੇਣੇ ਦਾ ਸੰਬੰਧ ਹੈ, ਸਾਡਾ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਈ, ਕੋਈ ਬਾਲ ਬੱਚੇ ਬਣ ਕੇ ਆ ਗਏ, ਕੋਈ ਯਾਰ ਦੋਸਤ ਬਣ ਕੇ ਆ ਗਏ, ਜਿਤਨਾ ਜਿਤਨਾ ਕਿਸੇ ਨਾਲ ਕਰਮਾਂ ਦਾ ਸਿਲਸਿਲਾ ਹੈ, ਹਿਸਾਬ ਕਿਤਾਬ ਹੈ, ਉਸ ਤੋਂ ਬਾਅਦ ਸਾਰੇ ਆਪੋ ਆਪਣੇ ਰਸਤਿਆਂ 'ਤੇ ਪੈ ਜਾਂਦੇ ਹਨ। ਨਾ ਅੱਜ ਤੀਕਰ ਕਦੇ ਕਿਸੇ ਦੇ ਨਾਲ ਕੋਈ ਗਿਆ ਹੈ, ਨਾ ਕਦੇ ਕਿਸੇ ਦੇ ਨਾਲ ਕੋਈ ਜਾ ਸਕਦਾ ਹੈ। ਤੁਸੀਂ ਦੇਖੋ ਸਟੇਜ 'ਤੇ ਆ ਕੇ ਸਭ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ, ਕੋਈ ਰਾਜੇ ਦਾ ਕਰਦਾ ਹੈ, ਕੋਈ ਰਾਣੀ ਦਾ ਕਰਦਾ ਹੈ, ਕੋਈ ਵਿਲਨ ਦਾ ਕਰਦਾ ਹੈ। ਜਿਸ ਵਕਤ ਸਟੇਜ ਤੋਂ ਉਤਰਦੇ ਹਨ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਵਿਲਨ ਹੁੰਦਾ ਹੈ।
ਇਸੇ ਤਰ੍ਹਾਂ ਮਹਾਤਮਾ ਕਹਿੰਦੇ ਹਨ ਇਹ ਜਿਹੜੀ ਦੁਨੀਆ ਹੈ ਬਹੁਤ ਵੱਡੀ ਸਾਰੀ ਸਟੇਜ ਹੈ ਜਿੱਥੇ ਕਿ ਇਸ ਆਪ ਸਾਰੇ ਆਪੋ ਆਪਣੇ ਕਰਮਾਂ ਦੇ ਬਮੋਜਬ ਆਪਣਾ ਪਾਠ ਅਦਾ ਕਰਦੇ ਹਨ। ਲੇਕਿਨ ਅਸੀਂ ਪਾਠ ਅਦਾ ਕਰਦੇ ਕਰਦੇ ਇਹ ਭੁੱਲ ਜਾਂਦੇ ਹਾਂ ਲੈਣੇ ਦੇਣੇ ਦਾ ਸੰਬੰਧ ਹੈ, ਗਰਦਾਂ ਦਾ ਪਿਆਰ ਹੈ, ਅਸੀਂ ਆਪਣਾ ਸਮਝ ਕੇ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਾਂ। ਇਹ ਸਾਡੇ ਬਣਦੇ ਨਹੀਂ, ਅਸੀਂ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਦਾਸ ਹੋ ਜਾਂਦੇ ਹਾਂ, ਚੀਖਾਂ ਮਾਰਨੀਆਂ ਸ਼ੁਰੂ ਹੋ ਕਰ ਦਿੰਦੇ ਹਾਂ। ਇਹ ਨਾ ਸਾਡੇ ਹੈ ਨਾ ਸਾਡੇ ਕਦੇ ਬਣ ਸਕਦੇ ਹਨ। ਤੁਸੀਂ ਦੇਖੋ ਦਰਿਆ ਦੇ ਅੰਦਰ ਬਹੁਤ ਸਾਰੀਆਂ ਲੱਕੜਾਂ ਮੰਝਾਂ ਨਜ਼ਰ ਆਉਂਦੀਆਂ ਹਨ, ਇੱਕ ਲਹਿਰ ਉੱਠਦੀ ਹੈ ਸਭ ਲੱਕੜਾਂ ਨੂੰ ਇਕੱਠਾ ਕਰ ਦਿੰਦੀ ਹੈ, ਦੂਸਰੀ ਲਹਿਰ ਉੱਠਦੀ ਹੈ ਸਭ ਲੱਕੜਾਂ ਨੂੰ ਲਖੇਰ ਦਿੰਦੀ ਹੈ। ਕਰਮਾਂ ਦੀ ਲਹਿਰ ਉੱਠੀ ਅਸੀਂ ਰਿਸ਼ਤੇਦਾਰ ਯਾਰ ਦੋਸਤ ਭੈਣ ਭਾਈ ਮਿੰਟਾਂ ਸਕਿੰਟਾਂ ਅੰਦਰ ਇਕੱਠੇ ਹੋ ਜਾਂਦੇ ਹਾਂ, ਦੂਸਰੇ ਕਰਮਾਂ ਦੀ ਲਹਿਰ ਉੱਠੀ ਅਸੀਂ ਸਾਰੇ ਆਪੋ ਆਪਣੇ ਰਸਤਿਆਂ 'ਤੇ ਪੈ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ ਕਿ ਇਹਨਾਂ ਦੇ ਮੋਹ ਔਰ ਪਿਆਰ ਵਿੱਚ ਹੀ ਨਾ ਫਸੇ ਰਹੋ। ਜਿਸ ਪਰਪਜ਼ ਔਰ ਮਕਸਦ ਵਾਸਤੇ ਮਾਲਕ ਨੇ ਮੌਕਾ ਦਿੱਤਾ ਹੈ, ਇਨਸਾਨ ਦਾ ਜਾਮਾ ਦਿੱਤਾ ਹੈ, ਇਹਦੇ ਵਿੱਚ ਬੈਠ ਕੇ ਉਸ ਤੋਂ ਵੀ ਕਦੇ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਓ। ਦੁਨੀਆ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਗੁਰੂ ਨਾਨਕ ਸਾਹਿਬ ਕਹਿੰਦੇ ਜੈਸੀ ਜਲ ਮੈਂ ਕਮਲ ਨਰਾਲੋ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਲਾਮ ਬਖਾਂਦੇ। ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ, ਜਦੋਂ ਉੱਡਦੀ ਹੈ ਖੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ। ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਅੰਦਰ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਆਪਣੀ ਸੁਰਤ ਨੂੰ ਅੱਖਾਂ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜ ਕੇ ਐਸ ਭਵ ਸਾਗਰ ਨੂੰ ਪਾਰ ਕਰ ਜਾਣਾ ਹੈ। ਅਸੀਂ ਲੈਣੇ ਦੇਣੇ ਦਾ ਹਿਸਾਬ ਵੀ ਖਤਮ ਕਰਨਾ ਹੈ, ਔਰ ਜਿਸ ਪਰਪਜ਼ ਔਰ ਮਕਸਦ ਵਾਸਤੇ ਆਏ ਹਾਂ ਉਸ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਦੇਖੋ ਇੱਕ ਸ਼ਹਿਦ ਦੀ ਮੱਖੀ ਅਗਰ ਸ਼ਹਿਦ ਦੇ ਕਿਨਾਰੇ 'ਤੇ ਬੈਠਦੀ ਹੈ, ਉਹ ਸ਼ਹਿਦ ਦੀ ਲੱਜ਼ਤ ਵੀ ਖਾ ਜਾਵੇਗੀ, ਖੁਸ਼ਕ ਪਰਾਂ ਨਾਲ ਉੱਡ ਵੀ ਜਾਵੇਗੀ। ਅਗਰ ਉਹ ਸ਼ਹਿਦ ਦੇ ਸੈਂਟਰ ਵਿੱਚ ਜਾ ਕੇ ਬੈਠ ਜਾਂਦੀ ਹੈ, ਸ਼ਹਿਦ ਵਿੱਚ ਧਸ ਜਾਂਦੀ ਹੈ, ਪਰ ਲਿਬੜ ਜਾਂਦੇ ਹਨ, ਤੜਫ ਤੜਫ ਕੇ ਉਹਦੀ ਜਾਨ ਨਿਕਲ ਜਾਂਦੀ ਹੈ, ਨਾ ਸ਼ਹਿਦ ਖਾ ਸਕੀ ਔਰ ਆਪਣੀ ਜਾਨ ਵੀ ਖਤਮ ਕਰ ਲਵੀ। ਸੋ ਮਹਾਤਮਾ ਇਹ ਕਦੇ ਨਹੀਂ ਕਹਿੰਦੇ ਕਿ ਇਹਨੂੰ ਪੁੱਤਰਾਂ ਧੀਆਂ ਨੂੰ ਤਿਆਗ ਕੇ ਘਰ ਬਾਰ ਛੱਡ ਕੇ ਤੁਸੀਂ ਜੰਗਲਾਂ ਪਹਾੜਾਂ ਵਿੱਚ ਜਾ ਕੇ ਛੁੱਪ ਕੇ ਬੈਠ ਜਾਵੋ। ਇਹ ਵੀ ਲੋਕਾਂ ਨੂੰ ਵਹਿਮ ਹੈ। ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਡੇ ਅੰਦਰ ਕੋਈ ਮਾਲਕ ਦੇ ਮਿਲਣ ਦਾ ਬਹੁਤਾ ਸ਼ੌਕ ਪੈਦਾ ਨਹੀਂ ਹੁੰਦਾ, ਬਹੁਤਾ ਪਿਆਰ ਪੈਦਾ ਨਹੀਂ ਹੁੰਦਾ, ਕਿਉਂਕਿ ਜਿਹੜੀਆਂ ਸਾਡੀਆਂ ਨੈਸੈਸਿਟੀਜ਼ ਆਫ ਲਾਈਫ ਹਨ, ਜ਼ਿੰਦਗੀ ਦੀਆਂ ਜ਼ਰੂਰੀਆਤ ਹਨ, ਉਸ ਜਗ੍ਹਾ ਵੀ ਸਾਡੇ ਨਾਲ ਹੀ ਚਲੇ ਜਾਂਦੀਆਂ ਹਨ। ਸੋਚ ਕੇ ਦੇਖੋ ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ। ਸਭ ਤੋਂ ਪਹਿਲਾਂ ਪੇਟ ਨੂੰ ਖਾਣੇ ਦੀ ਜ਼ਰੂਰਤ ਹੈ। ਖਾਧੇ ਬਗੈਰ ਸਾਡਾ ਜ਼ਿੰਦਾ ਰਹਿਣਾ ਮੁਸ਼ਕਿਲ ਨਹੀਂ ਬਲਕਿ ਨਾਮੁਮਕਿਨ ਹੈ। ਫਿਰ ਸਾਨੂੰ ਜਿਸਮ ਢੱਕਣ ਵਾਸਤੇ ਕਿਸੇ ਕੱਪੜੇ ਦੀ ਜ਼ਰੂਰਤ ਪੈਂਦੀ ਹੈ। ਫਿਰ ਗਰਮੀ ਔਰ ਸਰਦੀ ਤੋਂ ਬਚਣ ਵਾਸਤੇ ਸਿਰ ਦੇ ਉੱਪਰ ਕਿਸੇ ਛੱਤ ਦੀ ਜ਼ਰੂਰਤ ਪੈਂਦੀ ਹੈ। ਇਹ ਤਿੰਨ ਐਸੀਆਂ ਜ਼ਰੂਰਤਾਂ ਹਨ, ਜਿਤਨਾ ਮਰਜ਼ੀ ਘਰ ਬਾਰ ਛੱਡ ਕੇ ਹਿਮਾਲਿਆ ਵਿੱਚ ਚਲੇ ਜਾਓ, ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਵੋ, ਇਹ ਉੱਥੇ ਵੀ ਸਾਡੇ ਨਾਲ ਪਹੁੰਚ ਜਾਣੀਆਂ ਹਨ। ਅਸੀਂ ਘਰ ਦਾ ਬਾਲ ਬੱਚਿਆਂ ਦਾ ਖਾਣਾ ਬਣਾਇਆ ਹੋਇਆ ਛੱਡਾਂਗੇ, ਆਪਣੀ ਕਮਾਈ ਦਸਾਂ ਲੋਹਾਂ ਦੀ ਛੱਡਾਂਗੇ, ਲੋਕਾਂ ਅਗਰ ਹੱਥ ਫੈਲਾ ਫੈਲਾ ਕੇ ਜਾ ਕੇ ਪੇਟ ਭਰਾਂਗੇ, ਪੇਟ ਨੇ ਤਾਂ ਲਿਹਾਜ਼ ਨਾ ਕੀਤਾ, ਪੇਟ ਨੇ ਤਾਂ ਫਿਰ ਵੀ ਸਾਡਾ ਖਾਣਾ ਮੰਗ ਲਿਆ। ਅਸੀਂ ਚਿੱਟੇ ਕੱਪੜੇ ਉਤਾਰ ਜਾਵਾਂਗੇ, ਭਗਵੇਂ ਪਾ ਲਵਾਂਗੇ, ਨੀਲੇ ਪੀਲੇ ਪਾ ਕੇ ਬੈਠ ਜਾਵਾਂਗੇ, ਲੇਕਿਨ ਕੱਪੜੇ ਤਾਂ ਫਿਰ ਵੀ ਸਾਨੂੰ ਜਿਸਮ ਢੱਕਣ ਵਾਸਤੇ ਜ਼ਰੂਰਤ ਪਈ। ਆਪਣੇ ਘਰ ਦਾ ਸੁੱਖ ਔਰ ਆਰਾਮ ਛੱਡਾਂਗੇ, ਕੋਈ ਆਸ਼ਰਮ ਲੱਭਾਂਗੇ, ਕੋਈ ਮੰਦਰ ਗੁਰਦੁਆਰਾ ਲੱਭਾਂਗੇ, ਕੋਈ ਗਾਰ ਲੱਭਾਂਗੇ, ਜਾਂ ਕੋਈ ਕੁੱਲੀ ਕੱਖਾਂ ਦੀ ਬਣਾ ਕੇ ਬੈਠਾਂਗੇ, ਸਿਰ ਦੇ ਉੱਪਰ ਤਾਂ ਫਿਰ ਵੀ ਛੱਤ ਦੀ ਜ਼ਰੂਰਤ ਪਈ। ਛੁੱਟਦੀ ਕਿਹੜੀ ਚੀਜ਼ ਹੈ? ਉਲਟੇ ਅਪਾਹਜ ਹੋ ਜਾਂਦੇ ਹਾਂ, ਆਪਣਾ ਬੋਝ ਸੁਸਾਇਟੀ 'ਤੇ ਪਾ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਇਹ ਕਦੇ ਨਹੀਂ ਕਹਿੰਦੇ ਕਿ ਤੁਸੀਂ ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਵੋ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਮ ਰੱਤੇ ਪਰਮ ਹੰਸ ਬੈਰਾਗੀ, ਜਿਹੜੇ ਉੱਠਦੇ ਬੈਠਦੇ ਚੱਲਦੇ ਫਿਰਦੇ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗੇ ਹੋਏ ਹਨ, ਉਹ ਘਰ ਬਾਰ ਵਿੱਚ ਰਹਿੰਦੇ ਹੋਏ ਵੀ ਪਰਮ ਹੰਸ ਬੈਰਾਗੀ ਬਣ ਜਾਂਦੇ ਹਨ। ਸੋ ਅਸੀਂ ਮਨ ਨੂੰ ਦੁਨੀਆ 'ਚੋਂ ਕੱਢਣਾ ਹੈ। ਜਿਸਮ ਤਾਂ ਦੁਨੀਆ 'ਚੋਂ ਕਦੇ ਨਿਕਲ ਹੀ ਨਹੀਂ ਸਕਦਾ, ਭਾਵੇਂ ਕਿਸੇ ਦੁਨੀਆ ਦੇ ਕੋਨੇ ਵਿੱਚ ਜਾ ਕੇ ਛੁੱਪ ਕੇ ਬੈਠ ਜਾਵੋ। ਇਸ ਵਾਸਤੇ ਇੱਥੇ ਸਵਾਮੀ ਜੀ ਮਹਾਰਾਜ ਪਿਆਰ ਨਾਲ ਸਮਝਾਉਂਦੇ ਹਨ ਕਿ ਇਹਨਾਂ ਨਾਲ ਸਿਰਫ ਤੁਹਾਡਾ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ।
ਧੰਨਦਾਰਾ ਸੁਤੀ नाती कहिया ना, ये नहीं आवे काम। श्वास दुतारा नित ही जारी, एक दिन खाली चामा।
हुण जिस्म दे मतलक दो बड़ियां सुंदर सुंदर मसालां दे के समझाउंदे हन कि एक तालाब दे अंदर कितना भी पानी क्यों ना भरिया होवे, अगर एक नल लगा के आपां खोल दईए आहिस्ता आहिस्ता सारा पानी निकल जांदा है, तालाब खाली हो जांदा है। इस तरह स्वामी जी कहिंदे इह जिहड़ा साडा जिस्म है इह सवांसां दा भंडार है, जितना चिर ये सवांस जारी हैं असी दुनिया के काम काज विच लगे हुए हाँ, दुनिया विच दौड़े फिरते हाँ। जिस वक्त सवांसा का भंडार खत्म हो जाना है, तुसीं देख लो मिनटा सकिंटा अंदर तारा चले जांदियां हन, टैलीफोन खड़क जांदे हन, सब रिश्तेदार यार दोस्त भैन भाई इकट्ठे हो जांदे हन। जिस देह नाल इतने प्यार करिया करदे सी उहनूं कोई रात रखण नूं घर तैयार नहीं हुंदा, कंधियां ते उठा के शमशान पानी विच लै जांदे हन, कोई अग्नि दे सपुरद करके आ जांदा है, कोई मिट्टी दे सपुरद करके आ जांदा है, कोई लकड़ा तोड़े आउंदा है, कोई खाक दी मुट्ठी कब्र विच पाया आउंदा है। जिन्हां वास्ते ठगियां कीतियां बेईमानियां कीतियां जिंदगी दे इतने असूलां नूं कुर्बान कीता, उहनूं कोई राहत घर नहीं रखदा कि भूत बन के चिंबड़ जावेगा चड़ेल बन के चिंबड़ जावेगा। इह साडा दुनिया दा रिश्ता है, इह साडा दुनिया दा तल्लक है। इस वास्ते स्वामी जी महाराज प्यार दे नाल फरमाउंदे हन कि तुसी उस मौत दे वक्त नूं अखां अगे रख के देखो थोड़ी कौन सहायता करदा है, कौन मदद करदा है। उस दे मतलब तां असी कदे सोचण दी कोशिश ही नहीं करदे, असी हमेशा देह दे इको विच ही फसे रहिंदे हाँ, देह दे हंकार विच ही फसे रहिंदे हाँ। ये भी कदे नहीं सोचते कि शरीर अंदर बैठ के असी हंकार किस चीज़ का करते हाँ, गुरूर किस चीज़ का करते हाँ, असी जवानी का करते हाँ, सानू कदे किसे दा बुढ़ापा नज़र नहीं आउंदा, क्या असी कदे उस बुढ़ापे की उम्र विच नहीं जाना, असी सुंदरता दा खूबसूरती दा मान करते हाँ, कदे बीमारां दीआं शकलां जाके आपां हॉस्पिटल अंदर नहीं देखियां। जॉन्डिस निकले आवे सानू इस तरह चीचक निकले आवे, अपनी शक्ल सानू शीशे च देखनी मुश्किल हो जाती है, या सानू कोई रुपए पैसे का हंकार और गुरूर है। बड़िया बड़िया सेठां शाहूकारां नूं सड़कां ते आपां कंगालां वांगू रुलदे देखिया है, या सानू कोई हुकूमत दा नशा है, बड़े बड़े लीडरां नूं लोकां ने गोलियां दा शिकार बना दिता। असी हंकार किस चीज़ दा करदे हाँ, गुरूर किस चीज़ दा करदे हाँ। स्वामी जी महाराज कहिंदे हन मन रे क्यों गुमान अब करना, तन तो तेरा खाक मिलेगा चौरासी जा पढ़ना। तुसी केड़ी चीज़ दा हंकार करदे हो, शरीर दा, इन्हें तो अग्नि दे सपुरद हो जाना है, मिट्टी दे सपुरद हो जाना है, थानू जमदूतां ने धर्मराज कोल पेश कर देना है और कर्मां दे मूजब थानू जन्म लेना पैना है। एक देह दियां बंधना तो रोंदे पिटदे साडा छुटकारा हुंदा है, दूसरा शरीर पहला साडे वास्ते तैयार खड़ा हुंदा है, उहदे विच पिछों आउंदे हाँ, फिर मौत आके अखां अगे टप्पणा शुरू कर दिंदी है, दस्तमरियां वांगू हथकड़ी लगी ही रहिंदी है। जिहड़े कचहरी चों वारंटी इशू हमेशा हुंदे रहण, पुलिस वाले थाने विच तलब ही रोज़ करदे रहण, उह हंकार किस चीज़ दा करदा है, गुरूर किस चीज़ दा करदा है। हिस्ट्री पढ़ के देखो, बड़े बड़े राजा, बड़े बड़े फाथा, बड़े बड़े डिक्टेटर, जिन्हां को लोग थर थर कंबिया करदे सी, मूँह चो लफज निकलिया ही कानून बन जाता सी, अज उन्हां दी हस्ती कित्थे है। उन्हां दीआं कबरां नूं आपां ठोकरां मार मार के गुजरदे हाँ, उन्हां दीआं हड्डियां साडे पैरां हेठां आ के खराब हो रहियां हन, उन्हां दी मिट्टी साडीआं अखां नूं अज अंधा करन लगी हुई है। क्या असी उस समय और वक्त नूं बिल्कुल भुले बैठे हाँ, साडियां भी कबरां नूं लोकां ने इसे तरह ठोकरां मारनियां हन, साडियां भी हड्डियां किसे दिन लोकां दे पैरां हेठां के खराब होनियां हन, असी भी मिट्टी विच समा के लोकां दीआं अखां जा के अंधियां करनियां हन। लेकिन असी सोचदे हाँ मौत तां शायद लोकां वास्ते है, साडे वास्ते ऐशो इशरत है, शराबां कबाबां दीआं लस्तां हन। इस वास्ते स्वामी जी महाराज सानू गफलत दी नींद तो बेदार करते हैं कि तुसी केड़ी नींद ते सुते हुए हो। हुण मौका है परमात्मा दे भगती करन दा, परमात्मा दी खोज करन दा, परमात्मा नाल वसाल करन दा।
श्वास दुतारा नेत ही जारी एक दिन खाली चामा मशक समान जान ये देही बहती आठों जामा।
आप एक होर बड़ी सुंदर मसाल देंदे हैं कि मशक चमड़े दी हुंदी है और अंदर हवा भरी हुई हुंदी है। लोग और आसरा लैके पानी अबूर कर देंदे हैं, दरिया भी अबूर कर लेंदे हैं, और अगर उस मशक चों हवा निकल जावे वो सवार नूं लैके जमीन दी तह विच असीं पानी दी तह विच चले जांदे हाँ। सो स्वामी जी महाराज समझाउंदे हन ये साडा जिसम है, ये भी एक मशक दी तरह है, इहदे अंदर स्वांसां दी हवा भरी हुई है। जितना चिर स्वांसां दी हवा भरी हुई है असी दुनिया के कम्मां काजां विच लगे हुए हाँ, रिश्तेदारां पुत्तरां धीआं दे कारोबार विच फसे हुए हाँ। जदों साडे स्वांसां दा भंडार खत्म हो जाएगा, मशक दी हवा निकल जाएगी, साडी हस्ती तां खत्म हो ही जाती है। जिहड़ा साडा आसरा लै के जिंदगी गुजारदे हन वह भी घबरा जाते हैं, वह भी रोना पिटना शुरू कर देंदे हैं। सो स्वामी जी कहिंदे भरावा इस मशक तो जरूर तेरे हवा खत्म हो जानी है, 50 साल बाद हो जाए, 70-80 साल बाद हो जाए। इस वास्ते जितना चिर मशक दे अंदर हवा है, जितना चिरे हाथ पैर प्राण चलते हैं, तनु अपने मंजिले मकसूद की खोज कर लेनी चाहिए है, तनु उस रूहानी सफर नु तय कर लेना चाहिए है, ताकि तेरा देह दियां बंधना तो मरण जमण दियां दुखां तो हमेशा वास्ते छुटकारा हो सके।
मशक समाना जान ये देही बहती आठों जामा तू अचेत गाफिल हो रह सुने ना मूल कलामा।
हुण आप सिर्फ साडे ते तरस ही नहीं खांदे, सिर्फ साडी हालत ही बयान नहीं करदे, सानू इत्थों निकलण दा कोई तरीका भी दसदे हन, कोई साधन भी समझाउंदे हन। आप फरमाउंदे हन असीं विशियां वकारां विच फसे होए हाँ, शराबां दे कबाबां दीआं लस्तां विच फसे होए हाँ। उस मालिक दे वल्लों एक मिठी तो मिठी, सुरीली तो सुरीली आवाज़ साढ़े हर एक दे अखां पिछे तुनकारां दे रही है। जितना चिर असीं उस दे नाल अपने अंदरों ख्याल नहीं जोड़ांगे, साडा देह दीआं बंधनां तो मरण जमण दीआं दुखां तो कदी भी छुटकारा नहीं हो सकदा। गुरु नानक साहब ने समझाया सी, बाबा जग फाथा महा जाल, गुर प्रसादी उभरे सच्चा नाम संभाल। दुनिया दे जी बड़ी बुरी तरह काल दे जाल विच फसे हुए हैं, जो पिछे कर्म कीते सी उन्हां दा हुण नतीजा भुगतन लगे हुए हाँ। उस तरह पैड़े खोटे पाप और दिन रात कर्म करी जाने हाँ और भुले बैठे हाँ, फिर इन्हां दा नतीजा भुगतन वास्ते इस 84 दे जेल खाने विच आना पवेगा। असी समझदे हाँ ये जग मिठा अगला किन डिठा, बाबर बैश कोस के आलम दुबारा नेस, शायद परमात्मा ने इंसान दा जामा पुत्रां धियां दे प्यार वास्ते बख्शिया है, कौमां मसमां मुल्कां दे झगड़ियां वास्ते बख्शिया है, लोगों के गले कट्टन वास्ते बख्शिया है। इस वास्ते गुरु नानक साहब कहिंदे असी तां बड़ी बुरी तरह काल दे जाल विच फसे होए हाँ, इत्थों निकलण दा की तरीका है? गुर प्रसादी उभरे सच्चा नाम संभाल। जदों मालिक दे भगतां और प्यारियां कोल जाके सच्चे शब्द दे नाल ख्याल जोड़ांगे, सच्चे नाम दे नाल ख्याल जोड़ांगे, फिर ही असी इस पवसागर तो हमेशा वास्ते पार हो सकते हाँ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੇ ਮੁਕਤ ਨਾ ਪਾਏ ਕੋਈ। ਤੁਸੀਂ ਸੱਚੇ ਸ਼ਬਦ ਦੀ ਕਮਾਈ ਕਰਕੇ ਸੱਚੀ ਇੱਜ਼ਤ ਹਾਸਲ ਕਰ ਸਕਦੇ ਹੋ, ਕਿਆ ਮਾਲਕ ਦੇ ਮਿਲਣ ਦਾ ਫਖਰ ਹਾਸਲ ਕਰ ਸਕਦੇ ਹੋ। ਉਸ ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕੋਈ ਤਰੀਕਾ ਔਰ ਸਾਧਨ ਨਹੀਂ ਹੈ। ਗੁਰੂ ਸਾਹਿਬ ਕਹਿੰਦੇ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਕੋਈ ਮਾਲਕ ਦਾ ਭਗਤ ਮਿਲ ਜਾਵੇ, ਮਾਲਕ ਦਾ ਪਿਆਰਾ ਮਿਲ ਜਾਵੇ, ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸ ਦੇਵੇ, ਫਿਰ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਮਾਲਕ ਦੀ ਪੂਜਾ ਕਰ ਸਕਦੇ ਹਾਂ। ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਖੋਲ੍ਹ ਕੇ ਕਿਹਾ, ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਆਵਣਿਆ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਦੁਨੀਆਂ 'ਚੋਂ ਸਾਡੇ ਨਾਲ ਨਹੀਂ ਜਾਣਾ। ਜਦੋਂ ਵੀ ਅਸੀਂ ਮੁਕਤੀ ਹਾਸਲ ਕਰਾਂਗੇ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਹੋ ਸਵਾਮੀ ਜੀ ਕਹਿੰਦੇ ਹਨ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਨਾਹਦ ਜਾਈ, ਬਿਨ ਸ਼ਬਦ ਅਪਾਓ ਨਾ ਦੂਜਾ, ਕਾਇਆ ਕਾ ਛੋਟੇ ਨਾ ਕੂਜਾ। ਕਿ ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਉਪਾਓ, ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਸਕੋ। ਕਬੀਰ ਸਾਹਿਬ ਕਹਿੰਦੇ, ਜਬ ਹੀ ਨਾਮ ਹਿਰਦੇ ਧਰਿਓ, ਪਇਓ ਪਾਪ ਕਾ ਨਾਸ਼, ਜੈਸੇ ਚਿੰਗੀ ਆਗ ਕੀ ਪੜੀ ਪੁਰਾਣੀ ਕਾਸ, ਕਿਤਨਾ ਵੀ ਖੁਸ਼ਕ ਕਾਸ ਦਾ ਢੇਰ ਲਿਆ ਲਿਆ ਕੇ ਕਿਉਂ ਨਾ ਇਕੱਠਾ ਕਰ ਲਵੋ। ਇੱਕ ਅੱਗ ਦੀ ਚੰਗਿਆੜੀ ਸਾਰੇ ਕਾਸ ਨੂੰ ਜਾਲ ਕੇ ਰਾਖ ਸੁਭਾ ਕਰ ਦਿੰਦੀ ਹੈ। ਸਾਡੇ ਸਾਖਤ ਪੁਰਸ਼ਾਂ ਦੇ ਕਿਤਨੇ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋਣ, ਸ਼ਬਦ ਔਰ ਨਾਮ ਦੀ ਕਮਾਈ ਜਿਹੜੀ ਹੈ ਉਹ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਕਰ ਦਿੰਦੀ ਹੈ। ਇਸ ਵਾਸਤੇ ਕਿਸੇ ਮਹਾਤਮਾ ਦੀ ਤੁਸੀਂ ਬਾਣੀ ਪੜ੍ਹ ਕੇ ਦੇਖੋ, ਪੱਤਰਾ ਪੱਤਰਾ ਤੁਕ ਤੁਕ ਸ਼ਬਦ ਔਰ ਨਾਮ ਦੀ ਮਹਿਮਾ ਕਰਦੀ ਹੈ। ਸੋ ਇਸ ਵਾਸਤੇ ਜਿਤਨਾ ਚਿਰ ਅਸੀਂ ਸ਼ਬਦ ਦੇ ਨਾਲ ਖਿਆਲ ਨਹੀਂ ਜੋੜਦੇ, ਨਾਮ ਦੇ ਨਾਲ ਖਿਆਲ ਨਹੀਂ ਜੋੜਦੇ, ਸਾਡਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ, ਬਿਨ ਨਾਮੇ ਹੋਰ ਪੂਜ ਨਾ ਹੋਈ, ਪਰਮ ਪੁੱਲੀ ਲੋਕਾਈ। ਕਿ ਨਾਮ ਦੀ ਕਮਾਈ ਤੋਂ ਬਗੈਰ ਤਾਂ ਭਰਾਵਾ ਕੋਈ ਮਾਲਕ ਦੀ ਭਗਤੀ ਹੀ ਨਹੀਂ ਹੈ, ਪੂਜਾ ਹੀ ਨਹੀਂ ਹੈ। ਲੋਕ ਤਾਂ ਐਵੇਂ ਵਹਿਮਾਂ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ, ਕੋਈ ਕਿਸੇ ਤਰਫ ਦੌੜਦੇ ਹਨ, ਕੋਈ ਕਿਸੇ ਤਰਫ ਦੌੜਦੇ ਹਨ। ਇਸ ਵਾਸਤੇ ਸਵਾਮੀ ਜੀ ਨੇ, ਮਹਾਰਾਜ ਨੇ ਕਿਹਾ ਸੀ, ਸ਼ਬਦ ਬਿਨਾਂ ਸਾਰਾ ਜਗਨ ਦਾ ਕਾਟੇ ਕੌਣ ਮੋਹ ਕਾ ਫੰਦਾ। ਜਿਹੜੇ ਨਾਮ ਦੀ ਕਮਾਈ ਨਹੀਂ ਕਰਦੇ ਉਹਨਾਂ ਤੋਂ ਜ਼ਿਆਦਾ ਵੱਡਾ ਅੰਧਾ ਕੌਣ ਹੋ ਸਕਦਾ ਹੈ? ਕਿਉਂਕਿ ਅੱਖਾਂ ਹੋਣ ਦੇ ਬਾਵਜੂਦ ਉਸ ਪਰਮਾਤਮਾ ਨੂੰ ਉਹ ਭੁੱਲੇ ਬੈਠੇ ਹਨ, ਮਾਇਆ ਦੇ ਮੋਹ ਔਰ ਮਾਇਆ ਦੇ ਪਿਆਰ ਵਿੱਚ ਫਸੇ ਹੋਏ ਹਨ। ਜਦੋਂ ਵੀ ਉਹ ਮਾਇਆ ਦਾ ਮੋਹ ਮਾਇਆ ਦਾ ਪਿਆਰ ਛੱਡਣਗੇ, ਕੇਵਲ ਸ਼ਬਦ ਦੀ ਕਮਾਈ ਦੇ ਜ਼ਰੀਏ, ਨਾਮ ਦੀ ਕਮਾਈ ਦੇ ਜ਼ਰੀਏ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਮਝਾਉਂਦੇ ਹਨ, ਉਹ ਸ਼ਬਦ ਔਰ ਨਾਮ ਸਾਡੇ ਹਰ ਇੱਕ ਦੇ ਅੰਦਰ ਧੁਨਕਾਰਾਂ ਦੇ ਰਿਹਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕੋਈ ਹਿੰਦੂ ਹੋ ਕੇ ਜਾਏ, ਸਿੱਖ ਈਸਾਈ ਹੋ ਕੇ ਜਾਏ, ਜੋ ਭਾਗਾਂ ਵਾਲਾ ਖੁਸ਼ਕਿਸਮਤ ਅੱਖਾਂ ਪਿੱਛੇ ਖਿਆਲ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਆਵਾਜ਼ ਨੂੰ ਅੰਦਰੋਂ ਸੁਣਨਾ ਹੈ, ਉਸ ਪ੍ਰਕਾਸ਼ ਨੂੰ ਅੰਦਰੋਂ ਦੇਖਣਾ ਹੈ। ਸੋ ਜਿਸ ਸ਼ਬਦ ਔਰ ਨਾਮ ਦੀ ਸਵਾਮੀ ਜੀ ਮਹਿਮਾ ਕਰਦੇ ਹਨ, ਉਸ ਸ਼ਬਦ ਦੇ ਅੰਦਰ ਆਵਾਜ਼ ਵੀ ਹੈ, ਉਸ ਸ਼ਬਦ ਦੇ ਅੰਦਰ ਪ੍ਰਕਾਸ਼ ਵੀ ਹੈ। ਹਰ ਇੱਕ ਮਹਾਤਮਾ ਉਸੇ ਸ਼ਬਦ ਦੀ ਮਹਿਮਾ ਕਰਦਾ ਹੈ, ਉਸੇ ਨਾਮ ਦੀ ਮਹਿਮਾ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਓ ਲਿਵਲਾਈ। ਤੁਹਾਡੇ ਹਰ ਇੱਕ ਦੇ ਅੱਖਾਂ ਪਿੱਛੇ ਇੱਥੇ ਜੋਤ ਜਗਦੀ ਹੈ। ਉਸ ਜੋਤ ਦੇ ਅੰਦਰੋਂ ਮਿੱਠੀ ਔਰ ਸੁਰੀਲੀ ਬਾਣੀ ਦੀ ਆਵਾਜ਼ ਉੱਠਣ ਲੱਗੀ ਹੋਈ ਹੈ। ਜਿਹੜੇ ਉਸ ਜੋਤ ਨੂੰ ਦੇਖਦੇ ਹਨ, ਉਸ ਬਾਣੀ ਦੀ ਆਵਾਜ਼ ਨੂੰ ਸੁਣਦੇ ਹਨ, ਸੱਚੇ ਸਾਹਿਬ ਤੋਂ ਲਿਵ ਲਾਈ, ਉਹਨਾਂ ਦਾ ਦੁਨੀਆਂ 'ਚੋਂ ਮੋਹ ਨਿਕਲ ਜਾਂਦਾ ਹੈ, ਉਹਨਾਂ ਦਾ ਦੁਨੀਆਂ 'ਚੋਂ ਪਿਆਰ ਨਿਕਲ ਜਾਂਦਾ ਹੈ। ਪਲਟੂ ਸਾਹਿਬ ਨੇ ਕਿਹਾ ਸੀ, ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਾਹੀਂ। ਜਿਹੜੇ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਮਾਧੀ ਲਗਾਉਂਦੇ ਹਨ, ਉਹ ਆਪਣੇ ਅੰਦਰੋਂ ਉਸ ਸ਼ਬਦ ਦੀ ਜੋਤ ਨੂੰ ਵੀ ਦੇਖਦੇ ਹਨ, ਸ਼ਬਦ ਦੇ ਪ੍ਰਕਾਸ਼ ਨੂੰ ਵੀ ਦੇਖਦੇ ਹਨ, ਔਰ ਉਸ ਸ਼ਬਦ ਦੀ ਆਵਾਜ਼ ਨੂੰ ਵੀ ਸੁਣਦੇ ਹਨ, ਉਸ ਆਵਾਜ਼ ਨੂੰ ਵੀ ਪਕੜਦੇ ਹਨ। ਇਹ ਜਿਹੜੀ ਸਾਡੀ ਆਤਮਾ ਹੈ, ਇਹਦੀ ਦੇਖਣ ਦੀ ਜਿਹੜੀ ਸ਼ਕਤੀ ਹੈ, ਫੈਕਲਟੀ ਟੂ ਸੀ, ਉਹਨੂੰ ਆਮ ਮਹਾਤਮਾ ਨੇ ਨਿਰਤ ਕਹਿ ਕੇ ਯਾਦ ਕੀਤਾ ਹੈ। ਜਿਹੜੀ ਫੈਕਲਟੀ ਟੂ ਹੀਅਰ ਹੈ ਉਹਨੂੰ ਮਹਾਤਮਾ ਸੁਰਤ ਕਹਿ ਕੇ ਬਿਆਨ ਕਰਦੀ ਹੈ। ਜਿਹੜੀ ਸਾਡੀ ਸੁਰਤ ਹੈ ਉਹ ਸ਼ਬਦ ਦੀ ਆਵਾਜ਼ ਨੂੰ ਸੁਣਦੀ ਹੈ। ਜਿਹੜੀ ਸਾਡੀ ਨਿਰਤ ਹੈ ਉਹ ਸ਼ਬਦ ਦੇ ਪ੍ਰਕਾਸ਼ ਨੂੰ ਦੇਖਦੀ ਹੈ। ਅਸੀਂ ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਆਪਣਾ ਰੂਹਾਨੀ ਸਫ਼ਰ ਤੈਅ ਕਰਨਾ ਹੈ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਆਪਣੇ ਬਸਤੀ ਤੋਂ ਸ਼ਾਮ ਨੂੰ ਦੂਰ ਕਿਤੇ ਸੈਰ ਕਰਦੇ ਨਿਕਲ ਜਾਵੋ, ਰਾਤ ਪੈ ਜਾਵੇ ਔਰ ਪਤਾ ਨਾ ਲੱਗੇ ਕਿਹੜੀ ਤਰਫ਼ ਤੁਹਾਡੀ ਬਸਤੀ ਰਹਿ ਗਈ ਹੈ, ਤੁਸੀਂ ਕੀ ਕਰੋਗੇ? ਬੜੇ ਧਿਆਨ ਦੇ ਨਾਲ ਸੁਣੋਗੇ, ਕੋਈ ਨਾ ਕੋਈ ਤੁਹਾਡੀ ਬਸਤੀ ਦੇ ਤਰਫੋਂ ਆਵਾਜ਼ ਆਉਂਦੀ ਹੋਵੇ, ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਆਉਂਦੀ ਹੋਵੇ, ਕਿਸੇ ਰੇਡੀਓ ਦੀ ਜਾਂ ਟੇਪ ਰਿਕਾਰਡਰ ਦੀ ਆਵਾਜ਼ ਆਉਂਦੀ ਹੋਵੇ, ਉਸ ਆਵਾਜ਼ ਨੂੰ ਸੁਣ ਕੇ ਯਕਦਮ ਤੁਸੀਂ ਬਸਤੀ ਦਾ ਰੁੱਖ ਕਾਇਮ ਕਰ ਲੈਂਦੇ ਹੋ। ਬਸਤੀ ਅਗਲੀ ਤਰਫ ਹੈ ਕਿ ਪਿਛਲੀ ਤਰਫ ਹੈ, ਕਿ ਦਾਹੀਂ ਤਰਫ ਹੈ ਕਿ ਬਾਹੀਂ ਤਰਫ ਹੈ? ਜਿਸ ਵਕਤ ਬਸਤੀ ਦੇ ਰੁੱਖ ਦਾ ਪਤਾ ਲੱਗ ਗਿਆ, ਕਿਉਂਕਿ ਰਸਤੇ ਅੰਦਰ ਜ਼ਮੀਨ ਨੀਚੀ ਵੀ ਹੈ, ਉੱਚੀ ਵੀ ਹੈ, ਪਾਣੀ ਵੀ ਹੈ, ਝਾੜੀਆਂ ਵੀ ਹਨ, ਅਗਰ ਸਾਡੇ ਹੱਥ ਵਿੱਚ ਟੌਰਚ ਹੋਵੇ, ਲਾਲਟੈਨ ਹੋਵੇ, ਅਸੀਂ ਉਸ ਦੇ ਨਾਲ ਰਸਤਾ ਦੇਖਦੇ ਦੇਖਦੇ ਭੁੱਲੇ ਹੋਏ ਆਪਣੇ ਘਰ ਵਾਪਸ ਆ ਜਾਂਦੇ ਹਾਂ। ਇਸੇ ਤਰ੍ਹਾਂ ਜਿਹੜੇ ਅਸੀਂ ਪਰਮਾਤਮਾ ਦੇ ਘਰ ਤੋਂ ਭੁੱਲੇ ਹੋਏ ਹਾਂ, ਪਰਮਾਤਮਾ ਨੇ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਉਹ ਆਵਾਜ਼ ਵੀ ਰੱਖੀ ਹੋਈ ਹੈ, ਉਹ ਪ੍ਰਕਾਸ਼ ਵੀ ਰੱਖਿਆ ਹੋਇਆ ਹੈ। ਅਸੀਂ ਇੱਥੇ ਆ ਕੇ ਉਸ ਸ਼ਬਦ ਦੀ ਆਵਾਜ਼ ਨੂੰ ਸੁਣਨਾ ਹੈ, ਉਸ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਹੈ। ਇਸ ਵਾਸਤੇ ਹਰ ਇੱਕ ਮਹਾਤਮਾ ਆਪਣੇ ਬਾਣੀ ਦੇ ਅੰਦਰ ਉਸ ਪ੍ਰਕਾਸ਼ ਦਾ ਵੀ ਜ਼ਿਕਰ ਕਰਦਾ ਹੈ। ਕਬੀਰ ਸਾਹਿਬ ਕਹਿੰਦੇ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਬਿਨ ਤੇਲ। ਉਹ ਜਿਹੜੀ ਅਗੰਮ ਦੀ ਜੋਤ ਹੈ ਉਹ ਬਗੈਰ ਬੱਤੀ ਔਰ ਬਗੈਰ ਤੇਲ ਤੋਂ ਜਗ ਰਹੀ ਹੈ। ਆਪਾਂ ਜਿਤਨੀਆਂ ਵੀ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਵਿੱਚ ਜਾ ਕੇ ਜੋਤਾਂ ਜਗਾਉਂਦੇ ਹਾਂ ਗਿਰਦਿਆਂ ਵਿੱਚ, ਉਹਨਾਂ ਨੂੰ ਬੱਤੀ ਦੀ ਵੀ ਲੋੜ ਪੈਂਦੀ ਹੈ, ਉਹਨਾਂ ਨੂੰ ਤੇਲ ਦੀ ਵੀ ਲੋੜ ਪੈਂਦੀ ਹੈ। ਲੇਕਿਨ ਕਬੀਰ ਸਾਹਿਬ ਕਹਿੰਦੇ, ਮੈਂ ਤਾਂ ਉਸ ਜੋਤ ਦਾ ਜ਼ਿਕਰ ਕਰਦਾ ਹਾਂ ਜਿਹਨੂੰ ਅੱਜ ਤੱਕ ਨਾ ਕਦੇ ਬੱਤੀ ਦੀ ਲੋੜ ਪਈ ਹੈ, ਨਾ ਕਦੇ ਤੇਲ ਦੀ ਲੋੜ ਪਈ ਹੈ, ਜਿਹੜੀ 24 ਘੰਟੇ ਹਰ ਇੱਕ ਦੇ ਅੰਦਰ ਜਗਣ ਲੱਗੀ ਹੋਈ ਹੈ। ਉਸੇ ਜੋਤ ਦਾ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਸੀ, ਅੰਤਰ ਜੋ ਆਪ ਫਰਮਾਉਂਦੇ ਹਨ, ਰਾਮ ਨਾਮ ਹੈ ਜੋਤ ਸੁਭਾਈ ਤਤ ਗੁਰਮਤ ਕਾਢ ਲੀਜੇ। ਉਹ ਜਿਹੜੀ ਰਾਮ ਨਾਮ ਦੀ ਜੋਤ ਸਭ ਦੇ ਅੰਦਰ ਜਗਦੀ ਹੈ, ਔਰ ਉਸੇ ਜੋਤ ਨੂੰ ਕ੍ਰਾਈਸਟ ਨੇ ਸਮਝਾਇਆ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਅਗਰ ਤੁਸੀਂ ਇੱਕ ਅੱਖ ਵਾਲੇ ਬਣ ਜਾਵੋਗੇ, ਤੁਹਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਇੱਕ ਅੱਖ ਵਾਲੇ ਬਣਨ ਦਾ ਮਤਲਬ, ਅਗਰ ਤੁਸੀਂ ਆਪਣੇ ਅੰਦਰੋਂ ਸ਼ਿਵ ਲੇਤਰ ਖੋਲ੍ਹ ਲਵੋਗੇ, ਦਿਵ ਚਕਸ਼ੂ ਖੋਲ੍ਹ ਲਵੋਗੇ, ਥਰਡ ਆਈ ਸਿੰਗਲ ਆਈ ਖੋਲ੍ਹ ਲਵੋਗੇ, ਤੁਹਾਨੂੰ ਆਪਣੇ ਅੰਦਰੋਂ ਨੂਰ ਹੀ ਨੂਰ, ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਪਲਟੂ ਸਾਹਿਬ ਕਹਿੰਦੇ ਹਨ, ਉਲਟਾ ਕੂਆਂ ਗਗਨਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨ ਲੋਗਨ ਬਿਨ ਬਾਤੀ, ਛੇ ਰੁੱਤ 12 ਮਾਹਤ ਰਹਿ ਤਰਤਾ ਦਿਨ ਰਾਤੀ। ਸਾਡੇ ਸਿਰ ਦੇ ਉੱਪਰਲੇ ਹਿੱਸੇ ਨੂੰ ਉਲਟਾ ਕੂਆਂ ਕਹਿ ਕੇ ਬਿਆਨ ਕਰਦੇ ਹਨ, ਕਿਉਂਕਿ ਕੂਏ ਦੀ ਬੋਟਮ ਨੀਚੇ ਦੀ ਤਰਫ ਹੁੰਦੀ ਹੈ, ਸਿਰ ਦੀ ਬੋਟਮ ਉੱਪਰ ਦੀ ਤਰਫ ਹੈ। ਇਸ ਵਾਸਤੇ ਕਹਿੰਦੇ ਹਨ, ਅਗਰ ਤੁਸੀਂ ਅੱਖਾਂ ਪਿੱਛੇ ਖਿਆਲ ਇਕੱਠਾ ਕਰੋਗੇ, ਤੁਹਾਨੂੰ ਇੱਥੇ ਇੱਕ ਚਿਰਾਗ ਜਾਂ ਜੋਤ ਜਗਦੀ ਨਜ਼ਰ ਆਵੇਗੀ। ਉਹ ਕਿਸ ਕਿਸਮ ਦੀ ਜੋਤ ਹੈ? ਜਿਹੜੀ 6 ਰੁੱਤ 12 ਮਹੀਨੇ 24 ਘੰਟੇ ਹਰ ਇੱਕ ਦੇ ਅੰਦਰ ਜਗਦੀ ਹੈ, ਜਿਹਨੂੰ ਕਦੇ ਬੱਤੀ ਦੀ ਲੋੜ ਨਹੀਂ ਪੈਂਦੀ, ਜਿਹਨੂੰ ਕਦੇ ਤੇਲ ਦੀ ਲੋੜ ਨਹੀਂ ਪੈਂਦੀ, ਔਰ ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉਸ ਜੋਤ ਦਾ ਮਹਾਤਮਾ ਜ਼ਿਕਰ ਕਰਦੇ ਹਨ। ਸਵਾਮੀ ਜੀ ਕਹਿੰਦੇ ਹਨ, ਬਸੋ ਤੁਮ ਆਏ ਨੈਨਨ ਮੇਂ, ਸਿਮਟ ਕਰ ਏਕ ਯਹਾਂ ਹੋਣਾ, ਦੂਈ ਯਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਤਰਨਾ। ਜਦੋਂ ਤੁਸੀਂ ਨਵਾਂ ਦੁਆਰਿਆਂ 'ਚੋਂ ਖਿਆਲ ਸਮੇਟ ਕੇ ਅੱਖਾਂ ਪਿੱਛੇ ਲਿਆਵੋਗੇ, ਤੁਸੀਂ ਦਵੈਤ 'ਚੋਂ ਨਿਕਲ ਕੇ ਏਕਤਾ ਦੇ ਅੰਦਰ ਆ ਜਾਵੋਗੇ। ਜਿਸ ਵਕਤ ਏਕਤਾ ਦੇ ਅੰਦਰ ਆ ਜਾਵੋਗੇ, ਉੱਥੇ ਤੁਹਾਨੂੰ ਜੋਤ ਜਗਦੀ ਨਜ਼ਰ ਆਉਂਦੀ ਹੈ, ਜਿਸ ਜੋਤ ਨੂੰ ਤੁਸੀਂ ਆਪਣੇ ਅੰਦਰੋਂ ਦੇਖਣਾ ਹੈ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹਨ ਕਿ ਜਿਤਨਾ ਚਿਰ ਅੱਖਾਂ ਪਿੱਛੇ ਆ ਕੇ ਉਸ ਸ਼ਬਦ ਦੇ ਅਸੀਂ ਪ੍ਰਕਾਸ਼ ਨੂੰ ਨਹੀਂ ਦੇਖਦੇ, ਸ਼ਬਦ ਦੀਆਂ ਤੁਨਕਾਰ ਧੁਨਾਂ ਨੂੰ ਆਪਣੇ ਅੰਦਰੋਂ ਨਹੀਂ ਸੁਣਦੇ, ਅਸੀਂ ਰੂਹਾਨੀ ਸਫ਼ਰ ਤੈਅ ਨਹੀਂ ਕਰ ਸਕਦੇ, ਸਾਡਾ ਮਰਨ ਜੰਮਣ ਦਿਆਂ ਦੁੱਖਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ, ਉਹ ਸ਼ਬਦ ਔਰ ਨਾਮ ਕਿਤੇ ਬਾਹਰ ਨਹੀਂ ਹੈ। ਕੱਲ੍ਹ ਮੈਂ ਖੋਲ੍ਹ ਕੇ ਅਰਜ਼ ਕਰਾਂਗਾ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿੱਚ ਮਹਾਤਮਾ ਉਸ ਦੀ ਮਹਿਮਾ ਕਰਦੇ ਹਨ। ਉਸ ਨੂੰ ਹਾਸਲ ਕਰਨ ਦਾ ਤਰੀਕਾ ਔਰ ਸਾਧਨ ਲਿਖਦੇ ਹਨ। ਸਤਸੰਗ ਅੰਦਰ ਉਸਦਾ ਚਰਚਾ ਕੀਤਾ ਜਾਂਦਾ ਹੈ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਅੰਦਰ ਉਸ ਦਾ ਕੀਰਤਨ ਕੀਤਾ ਜਾਂਦਾ ਹੈ, ਲੇਕਿਨ ਉਹ ਚੀਜ਼ ਕਿਤੇ ਬਾਹਰੋਂ ਨਹੀਂ ਮਿਲਦੀ। ਉਹ ਰੂਹਾਨੀਅਤ ਸਾਨੂੰ ਸਰੀਰ ਅੰਦਰੋਂ ਮਿਲਣੀ ਹੈ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ ਅੰਦਰੋਂ ਮਿਲਣੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਰੀਰੋਂ ਬਾਹਰ ਕੋ ਪਾਲਣ ਜਾਏ, ਨਾਮ ਨਾ ਲਏ ਬਹੁਤ ਵਿਗਾਰ ਦੁੱਖ ਪਾਏ। ਜਿਹੜੇ ਲੋਕ ਦੇਹ ਔਰ ਸਰੀਰ ਦੇ ਬਾਹਰੋਂ ਨਾਮ ਰੂਪੀ ਵਸਤੂ ਨੂੰ ਢੂੰਡਣ ਲੱਗੇ ਹੋਏ ਹਨ, ਉਹ ਤਾਂ ਵਿਗਾਰੀਆਂ ਵਾਂਗੂ ਆਪਣੇ ਕੀਮਤੀ ਵਕਤ ਨੂੰ ਜ਼ਾਇਆ ਕਰ ਰਹੇ ਹਨ। ਇਸ ਵਾਸਤੇ ਅਸੀਂ ਉਸ ਸ਼ਬਦ ਔਰ ਨਾਮ ਨੂੰ ਸਰੀਰ ਅੰਦਰੋਂ ਢੂੰਡਣਾ ਹੈ। ਡਾਕਟਰ ਦੀਆਂ ਕਿਤਾਬਾਂ ਦੇ ਅੰਦਰ ਨੁਸਖੇ ਲਿਖੇ ਹੋਏ ਹੁੰਦੇ ਹਨ, ਪ੍ਰਿਸਕ੍ਰਿਪਸ਼ਨ ਲਿਖੀ ਹੋਈ ਹੁੰਦੀ ਹੈ, ਲੇਕਿਨ ਦਵਾਈ ਉਹਨਾਂ ਦੇ ਕਿਤਾਬਾਂ 'ਚੋਂ ਨਹੀਂ ਮਿਲਦੀ। ਖਾਣੇ ਦੀਆਂ ਕਿਤਾਬਾਂ ਦੇ ਅੰਦਰ ਖਾਣਾ ਬਣਾਉਣ ਦਾ ਤਰੀਕਾ ਔਰ ਸਾਧਨ ਲਿਖਿਆ ਹੁੰਦਾ ਹੈ, ਰਾਸ਼ਨ ਉਹਨਾਂ ਦੇ ਅੰਦਰ ਨਹੀਂ ਹੁੰਦਾ। ਇਸੇ ਤਰ੍ਹਾਂ ਰੇਲਵੇ ਦੇ ਟਾਈਮ ਟੇਬਲ ਦੇ ਅੰਦਰ ਸਫ਼ਰ ਦੇ ਮੁਤਲਕ ਇਨਫੋਰਮੇਸ਼ਨ ਹੁੰਦੀ ਹੈ, ਲੇਕਿਨ ਰੇਲਵੇ ਦਾ ਟਾਈਮ ਟੇਬਲ ਪੜ੍ਹਨ ਦੇ ਨਾਲ ਕਿਸੇ ਦਾ ਸਫ਼ਰ ਤੈਅ ਨਹੀਂ ਹੁੰਦਾ। ਇਸ ਵਾਸਤੇ ਉਹ ਜਿਹੜੀ ਚੀਜ਼ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਸੋ ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ, ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਹੈ ਔਰ ਅਸੀਂ ਉਹਨੂੰ ਦਿਨ ਰਾਤ ਬਾਹਰ ਢੂੰਡਣ ਲੱਗੇ ਹੋਏ ਹਾਂ, ਇਸ ਵਾਸਤੇ ਭਟਕਦੇ ਫਿਰਦੇ ਹਾਂ, ਇਸ ਵਾਸਤੇ ਤੜਫਦੇ ਫਿਰਦੇ ਹਾਂ।
ਤੂੰ ਅਚੇਤ ਗਾਫਲ ਹੋ ਰਹਿਤਾ, ਸੁਨੇ ਨਾ ਮੂਲ ਕਲਾਮ, ਮਾਇਆ ਨਾਰ ਪੜੀ ਤੇਰੇ ਪੀਛੇ, ਕਿਉਂ ਨਹੀਂ ਛੋੜਤ ਕਾਮ।
ਅਸੀਂ ਕਿਉਂ ਦੁਨੀਆ ਦੇ ਜੀਵ ਅੰਦਰ ਵੜ ਕੇ ਉਸ ਰੂਹਾਨੀ ਸਫ਼ਰ ਨੂੰ ਆਪਣੇ ਅੰਦਰੋਂ ਤੈਅ ਨਹੀਂ ਕਰਦੇ? ਕਿਉਂਕਿ ਅਸੀਂ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮਾਇਆ ਮੋਹ ਸਭ ਜਗ ਸੋਇਆ, ਪਰਮ ਕਹੋ ਇਹ ਕਿਉਂ ਜਾਈ। ਸਾਰੀ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ। ਅਸੀਂ ਇਸ ਭਰਮ ਵਿੱਚ ਫਸੇ ਹੋਏ ਹਾਂ ਕਿ ਜੋ ਕੁਛ ਅਸੀਂ ਅੱਖਾਂ ਨਾਲ ਰਚਨਾ ਦੇਖਣ ਲੱਗੇ ਹੋਏ ਹਾਂ ਇਹ ਅਸਲ ਹੈ, ਲੇਕਿਨ ਇਹਨੇ ਨਾਸ਼ ਹੋ ਜਾਣਾ ਹੈ, ਇਹਨੇ ਫਨਾਹ ਹੋ ਜਾਣਾ ਹੈ। ਇਹਨਾਂ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਇਹਨਾਂ ਨਾਲ ਗਰਜ਼ਾਂ ਦਾ ਪਿਆਰ ਹੈ। ਅਸੀਂ ਅਸਲ ਸਮਝ ਕੇ ਇਹਨਾਂ ਨੂੰ ਆਪਣਾ ਬਣਾਈ ਬੈਠੇ ਹਾਂ, ਆਪਣੀ ਬਣਾਉਣ ਦੀ ਕੋਸ਼ਿਸ਼ ਵੀ ਲੱਗੇ ਹੋਏ ਹਾਂ। ਇਹਨਾਂ ਵਾਸਤੇ ਦਿਨ ਰਾਤ ਭਟਕਦੇ ਫਿਰਦੇ ਹਾਂ, ਇਹਨਾਂ ਵਾਸਤੇ ਦਿਨ ਰਾਤ ਤੜਫਦੇ ਫਿਰਦੇ ਹਾਂ। ਜਿਹੜਾ ਸਾਡਾ ਅਸਲ ਹੈ, ਨਾ ਸਾਨੂੰ ਪਤਾ ਹੈ ਉਹ ਕੀ ਹੈ, ਨਾ ਕਦੇ ਅਸੀਂ ਉਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਆ ਵੇਦਾਂ ਸ਼ਾਸਤਰਾਂ ਵਿੱਚ ਕਹਾਣੀ ਆਉਂਦੀ ਹੈ ਕਿ ਇੱਕ ਰਾਜਾ ਹਿਰਨ ਦਾ ਸ਼ਿਕਾਰ ਖੇਡਦਾ ਹੋਇਆ ਜੰਗਲ ਵਿੱਚ ਚਲੇ ਜਾਂਦਾ ਹੈ। ਦੂਰੋਂ ਸ਼ੇਰ ਦੇਖ ਕੇ ਡਰਦਾ ਹੋਇਆ ਇੱਕ ਦਰਖਤ 'ਤੇ ਚੜ੍ਹ ਕੇ ਬੈਠ ਜਾਂਦਾ ਹੈ। ਜਿਸ ਦਰਖਤ ਦੇ ਤਣੇ 'ਤੇ ਬੈਠਾ ਹੈ ਹੁਣ ਕੀ ਦੇਖਦਾ ਹੈ ਕਿ ਉਸ ਤਣੇ ਨੂੰ ਦੋ ਚੂਹੇ ਕੁਤਰਨ ਲੱਗੇ ਹੋਏ ਹਨ, ਇੱਕ ਕਾਲਾ ਚੂਹਾ ਹੈ, ਇੱਕ ਚਿੱਟਾ ਚੂਹਾ ਹੈ। ਹੁਣ ਘਬਰਾਉਂਦਾ ਹੈ, ਅਗਰ ਤਣਾ ਕਮਜ਼ੋਰ ਹੋ ਗਿਆ ਮੈਂ ਨੀਚੇ ਗਿਰ ਜਾਵਾਂਗਾ, ਨੀਚੇ ਜ਼ਮੀਨ ਕਿਤਨੀ ਕੁ ਦੂਰ ਹੈ। ਕੀ ਦੇਖਦਾ ਹੈ, ਹੈਰਾਨ ਹੁੰਦਾ ਹੈ ਕਿ ਇੱਕ ਬੜਾ ਵੱਡਾ ਅਜਦਹਾ ਸੱਪ ਮੂੰਹ ਪਾੜੀ ਖੜ੍ਹਾ ਹੈ। ਹੁਣ ਡਰਦਾ ਹੈ ਕਿ ਤਣੇ ਨੇ ਜ਼ਰੂਰ ਕਮਜ਼ੋਰ ਹੋ ਜਾਣਾ ਹੈ, ਮੈਂ ਸੱਪ ਦੇ ਮੂੰਹ ਵਿੱਚ ਚਲੇ ਜਾਣਾ ਹੈ, ਸ਼ੇਰ ਅੱਗੇ ਖੜ੍ਹਾ ਮੇਰਾ ਇੰਤਜ਼ਾਰ ਕਰ ਰਿਹਾ ਹੈ। ਗਰਮੀ ਦਾ ਮੌਸਮ ਸੀ, ਉੱਪਰ ਸ਼ਹਿਦ ਦਾ ਛੱਤਾ ਲੱਗਾ ਹੋਇਆ ਸੀ। ਗਰਮੀ ਦੇ ਨਾਲ ਉਹ ਸ਼ਹਿਦ ਦਾ ਕਤਰਾ ਕਿਤੇ ਉਹਦੀ ਜ਼ਮੀਨ 'ਤੇ ਆ ਗਿਆ, ਜ਼ਬਾਨ 'ਤੇ ਆ ਗਿਆ। ਇਤਨਾ ਉਸਨੂੰ ਉਸਦਾ ਸਵਾਦ ਪੈ ਗਿਆ ਕਿ ਉਹ ਸ਼ਹਿਦ ਦੇ ਚੱਟਣ ਵਿੱਚ ਲੱਗ ਗਿਆ, ਤਣੇ ਦਾ ਕੁਤਰਨਾ ਵੀ ਭੁੱਲ ਗਿਆ, ਸੱਪ ਨੂੰ ਵੀ ਭੁੱਲ ਗਿਆ, ਸ਼ਹਿਦ ਨੂੰ ਵੀ ਭੁੱਲ ਗਿਆ। ਇਹ ਤਾਂ ਇੱਕ ਕਹਾਣੀ ਹੈ। ਉਹ ਦਰਖਤ ਕੀ ਹੈ? ਸਾਡੀ ਜ਼ਿੰਦਗੀ ਹੈ। ਕਾਲਾ ਔਰ ਚੂਹਾ ਕੀ ਹੈ? ਦਿਨ ਰਾਤ ਸਾਡੀ ਜ਼ਿੰਦਗੀ ਨੂੰ ਖਾਂਦੇ ਚਲੇ ਜਾ ਰਹੇ ਹਨ। ਜੋ ਅੱਜ ਦਿਨ ਗੁਜ਼ਰ ਗਿਆ ਹੈ, ਉਤਨਾ ਅਸੀਂ ਆਪਣੇ ਕਬਰ ਔਰ ਮੌਤ ਦੇ ਨਜ਼ਦੀਕ ਤੁਰੇ ਜਾ ਰਹੇ ਹਾਂ। ਔਰ ਉਹ ਸੱਪ ਕੀ ਹੈ? ਉਹ ਸਾਡੀ ਕਬਰ ਹੈ, ਸਾਡੀ ਚਿਤਾ ਹੈ, ਜਿਹੜੀ ਦਿਨ ਰਾਤ ਸਾਡਾ ਇੰਤਜ਼ਾਰ ਕਰਨ ਲੱਗੀ ਹੋਈ ਹੈ। ਉਹ ਸ਼ੇਰ ਕੀ ਹੈ? ਉਹ ਕਾਲ ਖੜ੍ਹਾ ਤਮਾਸ਼ਾ ਦੇਖਦਾ ਹੈ। ਸ਼ਹਿਦ ਕੀ ਹੈ? ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਿਕਾਰਾਂ, ਪੁੱਤਰਾਂ ਧੀਆਂ ਦਾ ਪਿਆਰ, ਕੌਮਾਂ ਮਸਮਾਂ ਮੁਲਕਾਂ ਦੇ ਝਗੜਿਆਂ ਦਾ ਪਿਆਰ। ਅਸੀਂ ਇਤਨਾ ਇਹਨਾਂ ਦੇ ਅੰਦਰ ਧਸੇ ਬੈਠੇ ਹਾਂ ਕਿ ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲੇ ਬੈਠੇ ਹਾਂ। ਰੋਜ਼ ਦੇਖ ਰਹੇ ਹਾਂ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ, ਇੱਕ ਇੱਕ ਦੇ ਸਾਥ ਹੋ ਕੇ ਖੁਦ ਸ਼ਮਸ਼ਾਨ ਭੂਮੀ 'ਤੇ ਛੱਡ ਕੇ ਆਉਂਦੇ ਹਾਂ। और अखां नाल देख के आने हाँ कि जिन्हां चीज़ां नूं मेरा मेरा कहिंदा सी, जिन्हां नूं मेरा मेरा कह के कितना फख्र महसूस करिया करदा सी, उन्हां चों किसी चीज़ ने उहदा साथ नहीं दिता। फिर भी साढ़े मन में यह ख्याल रह जाता है कि शायद वह बदकिस्मत सी, उन्हां नूं इकट्ठा करके साथ नहीं ले जा सकिया, असी शायद सब कुछ ही इकट्ठा करके अपने नाल लै जावांगे। इस वास्ते स्वामी जी महाराज गफलत की नींद तो बेदार करते हैं कि तुसी किन्ना चीज़ा मगर भटकते फिरते हो, किन्ना दे मोह विच फसे हुए हो, किन्ना दे प्यार विच फसे हुए हो। वह परमात्मा थोड़े अंदर है, मालिक दे मिलन दा रस्ता भी थोड़े अंदर है, और ये परमात्मा ने इंसान दा जामा थानू उस रस्ते की खोज वास्ते बख्शिया है, उस रूहानी सफर तय करन वास्ते बख्शिया है, अपनी मंजिले मकसूद पहुँचने वास्ते बख्शिया है। इस वास्ते आप प्यार दे नाल समझाउंदे हन कि इस जामे तो पूरा पूरा हर एक नूं फायदा उठाउणा चाहीदा है।
माया नार पड़ी तेरे पीछे क्यों नहीं छोड़त काम, बिन गुरु दया छूटे नहीं या से, भजो गुरु का नाम, गुरु का ध्यान धरो हृदय में, मन को राखो थामा।
हुण समझाउंदे हन कि किस तरह साडा दुनिया दे शकलां और पदार्थां चों मोह और प्यार निकल के मालिक दे भगती या मालिक दे प्यार विच लग सकदा है। आप फरमाउंदे हन कि साडा रूहानी सफ़र पैरां दे तलियां तो लै के सिर दी चोटी तिकर है। उस सफ़र दियां दो मंजिलां हन, एक अखां तिकर है, एक अखां तो उपर है। जिसम दे अंदर जिहड़े रूह और मन दी जगह है, वह हर एक दे अखां दे पिछे है। इस जगह तो अपना ख्याल उतरदा है। नौ द्वारे दो अखां हन, दो कन दे सौराख हन, नक दे सौराख हन, मूँह है, हेठां दो इंद्रियां दे सौराख हन। इन्हां नवां द्वारियां दे जरिए अपना ख्याल सारी दुनिया दे अंदर फैल जांदा है। इत्थे बैठे सानू कदे बाल बच्चियां दा ख्याल आउंदा है, कदे घर दे कारोबार दा ख्याल आउंदा है, कदे सानू दुकान दियां गाहकां दा ख्याल आउंदा है। मन कदे किसे दा निचला नहीं बैठदा, किसी ना किसी चीज़ की आपां सोच और विचार विच ही लगे रहिंदे हां। ये जिहड़ा सारा दिन साडे मन नूं दुनिया दे शकलां और पदार्थां दे मतलब सोच और विचार करन दी आदत पई हुई है, इहनूं महात्मा सिमरन करना कहिंदे हां। हुण सिमरन करन दी कुदरती हर एक नूं आदत पैदा हो चुकी है। जिसका भी आपां सिमरन करदे हाँ, उहदी शकल भी साडे अखां अगे आ जांदी है। अगर पुत्रां तियां दा सिमरन करदे हाँ, पुत्र दियां अखां अगे आ जाणगे। अगर घर दे कारोबार दा सिमरन करदे हाँ, घर दे कारोबार अखां अगे आ जाणगे। इस नूं महात्मा ध्यान धरना कहिंदे हन। जिसका भी सिमरन करदे हाँ, आटोमैटिकली उसे दा आपां ध्यान धरना शुरू कर दिंदे हाँ। जिन्हां दा सिमरन करदे हाँ, ध्यान धरदे हाँ, उन्हां नाल साडा मोह पैदा हो जाता है, प्यार पैदा हो जाता है। उन्हां दी दिन रात असोसीएशन करन दे नाल, संगत और सोबत करन दे नाल, उन्हां दे असी मोह विच फस जाने हाँ, उन्हां दे असी प्यार विच फस जाने हाँ। और की नतीजा हुंदा है, हुण रात नूं सुपने भी सानू उन्हां दे ही आउंदे हाँ, और मौत दे वक्त उन्हां दीआं ही शकलां सिनेमे दे स्क्रीन दी तरह साडे अखां अगे आ के खड़ियां हो जांदियां हन। और जहाँ आसा तहाँ बासा, जिधर साडा आखिरी वक्त ख्याल हुंदा है, असी दुनिया दे जीव उसे ही रौ विच बहना शुरू कर देंदे हाँ। एक कीड़ी चीज़ सानू बार बार दे दियां बंधना विच लियाई, दुनिया दा मोह और प्यार लियाया, ये किसने पैदा किया? सिमरन और ध्यान ने पैदा किया। किन्ना चीज़ां दे सिमरन और ध्यान ने, नज़र मार के देखो, इस रचना दी शकलां और पदार्थां दे सिमरन और ध्यान ने, जिन्ना जिस रचना ने नाश हो जाना है, जिस रचना ने फना हो जाना है। ਸੋ ਮਹਾਤਮਾ ਦੇਖਦੇ ਹਨ ਕਿ ਸਿਮਰਨ ਔਰ ਧਿਆਨ ਕਰੇ ਤਾਂ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ। ਇਸ ਵਾਸਤੇ ਉਹ ਸਮਝਾਉਂਦੇ ਹਨ ਕਿ ਤੁਸੀਂ ਮਨ ਦੀ ਇਸ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ, ਲੇਕਿਨ ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਧਿਆਨ ਕਰੋ, ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਨਾ ਨਹੀਂ ਹੋਣਾ। ਉਹ ਕੌਣ ਹੈ? ਸਿਰਫ ਇੱਕ ਪਰਮਾਤਮਾ ਹੈ, ਪਰਮੇਸ਼ਵਰ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਹੀ ਨਾਮ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਸੋ ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ, ਧਿਆਨ ਕਰਨ ਦਾ ਤਰੀਕਾ ਦੱਸਦੇ ਹਨ। ਉਹਨਾਂ ਦੇ ਸਮਝਾਉਣ ਦੇ ਮੁਤਾਬਕ ਅਸੀਂ ਫੈਲੇ ਹੋਏ ਖਿਆਲ ਨੂੰ ਫਿਰ ਵਾਪਸ ਲਟਰਾ ਕਰਕੇ ਇੱਥੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਜਦੋਂ ਅੱਖਾਂ ਪਿੱਛੇ ਇਕੱਠਾ ਕਰਦੇ ਹਾਂ, ਸਾਨੂੰ ਖੁਦ ਬਖੁਦ ਸ਼ਬਦ ਦੀ ਆਵਾਜ਼ ਦਾ ਪਤਾ ਲੱਗ ਜਾਂਦਾ ਹੈ, ਸ਼ਬਦ ਦੇ ਪ੍ਰਕਾਸ਼ ਦਾ ਪਤਾ ਲੱਗ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਕਾਇਆ ਅੰਦਰ ਵਸਦਾ ਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਇਹ ਜਿਹੜਾ ਸਾਡਾ ਸਰੀਰ ਹੈ, ਇਹ ਕੇਵਲ ਹੱਡ ਜੰਮ ਮਾਸ ਦਾ ਹੀ ਬਣਿਆ ਹੋਇਆ ਨਹੀਂ ਹੈ, 5-6 ਫੁੱਟ ਲੰਬਾ ਮਿੱਟੀ ਦਾ ਪੁਤਲਾ ਹੀ ਨਹੀਂ ਹੈ। ਇਸ ਦੇ ਅੰਦਰ ਪਰਮਾਤਮਾ ਨੇ ਬੇਸ਼ੁਮਾਰ ਵਸਤੂ ਔਰ ਭੰਡਾਰ ਰੱਖੇ ਹੋਏ ਹਨ। ਇੱਥੋਂ ਤੀਕਰ ਕਿ ਖੁਦ ਪਰਮਾਤਮਾ ਸਾਡੇ ਸਰੀਰ ਅੰਦਰ ਬੈਠ ਗਿਆ ਹੈ, ਔਰ ਆਪਣੇ ਤੀਕਰ ਪਹੁੰਚਣ ਦਾ ਜਿਹੜਾ ਰਸਤਾ ਹੈ ਉਹ ਵੀ ਹਰ ਇੱਕ ਦੇ ਸਰੀਰ ਦੇ ਅੰਦਰ ਰੱਖ ਦਿੱਤਾ ਹੈ। ਲੇਕਿਨ ਉਹਦੀ ਸੋਝੀ ਔਰ ਸਮਝ ਕਦੋਂ ਆਉਂਦੀ ਹੈ? ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਜਦੋਂ ਕੋਈ ਮਾਲਕ ਦਾ ਭਗਤ ਮਿਲ ਜਾਂਦਾ ਹੈ, ਮਾਲਕ ਦਾ ਪਿਆਰਾ ਮਿਲ ਜਾਂਦਾ ਹੈ, ਉਹ ਕੀ ਸਮਝਾਉਂਦਾ ਹੈ? 9 ਦਰਵਾਜ਼ੇ, 10ਵੇਂ ਮੁਕਤਾ, ਅਨਹਦ ਸ਼ਬਦ ਵਜਾ ਬਣਿਆ। ਉਹ ਸਮਝਾਉਂਦੇ ਹਨ ਕਿ ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦੀਆਂ ਲਸਤਾਂ ਹਨ। ਮਾਲਕ ਨੇ ਜਿਹੜਾ ਮੁਕਤੀ ਦਾ ਦਰਵਾਜ਼ਾ ਲਗਾਇਆ ਹੋਇਆ ਹੈ, ਉਹ ਤੇਰੇ ਅੱਖਾਂ ਦੇ ਪਿੱਛੇ ਲਗਾਇਆ ਹੋਇਆ ਹੈ। ਉਹਦੀ ਨਿਸ਼ਾਨੀ ਕੀ ਸਮਝਾਈ ਹੈ? ਅਨਹਦ ਸ਼ਬਦ ਵਿਜਾਮਣਿਆ, ਉੱਥੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਨਕਾਰਾਂ ਦੇ ਰਿਹਾ ਹੈ। ਸੋ ਜਿਤਨਾ ਚਿਰ ਸਾਡੀ ਸੁਰਤ ਅੱਖਾਂ ਪਿੱਛੇ ਆ ਕੇ ਉਸ ਅਨਹਦ ਸ਼ਬਦ ਨੂੰ ਨਹੀਂ ਪਕੜਦੀ, ਕਿਸੇ ਦਾ ਮੁਕਤੀ ਹਾਸਲ ਕਰਨ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਕਿ ਜਿਹੜੀ ਸੁਰਤ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜਦੇ ਹਨ, ਉਹ ਹਮੇਸ਼ਾ ਵਾਸਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਫਿਰ ਗੁਰੂ ਸਾਹਿਬ ਫਰਮਾਉਂਦੇ ਹਨ, ਸ਼ਬਦ ਸੁਰਤ ਸੁੱਖ ਉਪਜੇ, ਪ੍ਰਭ ਰਾਤੋ ਸੁੱਖ ਸਾਹ। ਜਿਹੜੇ ਸੁਰਤ ਸ਼ਬਦ ਦਾ ਅਭਿਆਸ ਕਰਦੇ ਹਨ, ਉਹ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਦੁੱਖਾਂ ਤੋਂ ਬਚ ਜਾਂਦੇ ਹਨ, ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਨ। ਸੋ ਹਰ ਇੱਕ ਮਹਾਤਮਾ ਉਸ ਅਨਹਦ ਸ਼ਬਦ ਦਾ ਜ਼ਿਕਰ ਕਰਦਾ ਹੈ, ਉਸ ਤੁਨਕਾਰ ਤੁਨਾਂ ਦਾ ਜ਼ਿਕਰ ਕਰਦਾ ਹੈ, ਉਸ ਨਿਰਮਲ ਨਾਦ ਦਾ ਜ਼ਿਕਰ ਕਰਦਾ ਹੈ, ਉਸ ਅੰਤਰ ਦੀ ਜੋਤ ਦਾ ਜ਼ਿਕਰ ਕਰਦਾ ਹੈ। ਮੈਂ ਅਰਜ਼ ਕੀਤੀ ਸੀ, ਉਸੇ ਸ਼ਬਦ ਦੇ ਅੰਦਰ ਇਹ ਆਵਾਜ਼ ਹੈ, ਉਸੇ ਸ਼ਬਦ ਦੇ ਅੰਦਰ ਇਹ ਪ੍ਰਕਾਸ਼ ਹੈ। ਜਦੋਂ ਸਿਮਰਨ ਔਰ ਧਿਆਨ ਦੇ ਜ਼ਰੀਏ ਅੱਖਾਂ ਪਿੱਛੇ ਖਿਆਲ ਇਕੱਠਾ ਕਰਦੇ ਹਾਂ, ਖੁਦ ਬਖੁਦ ਅਸੀਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ, ਉਸ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਔਰ ਆਪਣਾ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਵਾਸਤੇ ਸਾਨੂੰ ਸਵਾਮੀ ਜੀ ਮਹਾਰਾਜ ਇੱਥੇ ਸਮਝਾਉਂਦੇ ਹਨ ਕਿ ਅਗਰ ਤੁਸੀਂ ਉਸ ਸ਼ਬਦ ਦੀ ਲੱਜ਼ਤ ਹਾਸਲ ਕਰਨਾ ਚਾਹੁੰਦੇ ਹੋ, ਜਿਹੜੀ ਕਿ ਇਤਨੀ ਮਿੱਠੀ ਹੈ, ਉੱਚੀ ਹੈ, ਸੁੱਚੀ ਹੈ, ਕਲਰਜ਼ ਕਰਾਂਗਾ, ਜਿਸ ਨੂੰ ਪਾ ਕੇ ਆਪਣੇ ਆਪ ਹੀ ਤੁਹਾਡੇ ਅੰਦਰੋਂ ਦੁਨੀਆਂ ਦਾ ਮੋਹ ਨਿਕਲ ਜਾਂਦਾ ਹੈ, ਦੁਨੀਆਂ ਦਾ ਪਿਆਰ ਨਿਕਲ ਜਾਂਦਾ ਹੈ, ਤਾਂ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਖਿਆਲ ਨੂੰ ਅੱਖਾਂ ਪਿੱਛੇ ਲਿਆ ਕੇ ਅੰਦਰ ਸ਼ਬਦ ਦੇ ਨਾਲ ਜੋੜੋ, ਨਾਮ ਦੇ ਨਾਲ ਜੋੜੋ।
ਬਿਨ ਗੁਰੂ ਦਇਆ ਛੂਟੋ ਨਹੀਂ ਯਾਸੇ, ਭਜੋ ਗੁਰੂ ਕਾ ਨਾਮ, ਗੁਰੂ ਕਾ ਧਿਆਨ ਧਰੋ ਹਿਰਦੇ ਮੇਂ, ਮਨ ਕੋ ਰਾਖੋ ਥਾਮ।
ਆਪ ਫਰਮਾਉਂਦੇ ਹਨ, ਮਾਲਕ ਤਾਂ ਹਰ ਇੱਕ ਦੇ ਦਇਆ ਕਰਦਾ ਹੈ, ਲੇਕਿਨ ਜਿਤਨਾ ਚਿਰ ਅਸੀਂ ਮਨ ਨੂੰ ਅੱਖਾਂ ਪਿੱਛੇ ਖੜਾ ਨਹੀਂ ਕਰਦੇ, ਅਸੀਂ ਉਸ ਮਾਲਕ ਦੀ ਬਖਸ਼ੀ ਹੋਈ ਦਾਤ ਤੋਂ ਫਾਇਦਾ ਨਹੀਂ ਉਠਾ ਸਕਦੇ। ਕਿਤਨਾ ਵੀ ਜ਼ਬਰਦਸਤ ਬਾਰਿਸ਼ ਕਿਉਂ ਨਾ ਹੁੰਦੀ ਹੋਵੇ, ਅਗਰ ਇੱਕ ਬਰਤਨ ਨੂੰ ਆਪਾਂ ਉਲਟਾ ਕੇ ਰੱਖ ਦਿਆਂਗੇ, ਉਸ ਬਰਤਨ ਦੇ ਅੰਦਰ ਇੱਕ ਪਾਣੀ ਦਾ ਕਤਰਾ ਨਹੀਂ ਆ ਸਕਦਾ। अगर आप बर्तन नू सीधा कर देने हाँ पहली बारिश नहीं दूसरी तीसरी बारिश तो वह बर्तन भर जाएगा। जिस मन ने अमृत नू पी के निर्मल होना है प्योर होना है पवित्र होना है वह तो अखा पिछों उतर के इन नवं दुआरिया के जरिए सारी रचना के अंदर फैलिया होया है। कदे कौमां दे चक्कर विच फसिया होया है कदे मजहबां दीआं लड़ाइयां विच लग्गा होया है कदे धन दौलत मगर भटकदा फिरदा है कदे किसे दे गले कट्टण दीआं स्कीमां सोचण लग्गा होया है। जितना चिर उस मन नूं सिमरन और ध्यान दे ज़रिए अखां पिछे इकट्ठा नहीं करदे स्वामी जी कहिंदे उतना अरसा शब्द दे जुड़े बगैर ही निर्मल किस तरह हो सकता है प्योर और पवित्र किस तरह हो सकता है। गुरु साहब ने समझाया सी शब्द मरे ए निर्मल संतो ए पूजा था ए पाई जिहड़े उठते बैठते चलते फिरते शब्द और नाम की कमाई विच लग जाते हैं जिहड़े शब्द के अंदर मर जाते हैं शब्द के अंदर अपने आप को जज़्ब और लवलीन कर देते हैं शब्द रूप हो जाते हैं उन्होंने मन निर्मल हो जाता है प्योर हो जाता है पवित्र हो जाता है। ये पूजा थाए पाई इस भगती और पूजा ने सानू वापस जाके परमात्मा नाल मिलाना है। इस वास्ते स्वामी जी कहते पहला मन नूं निर्मल करो प्योर पवित्र करो जो भी साडा दुनिया नाल झगड़ा है साडा किसे नाल लड़ाई है अपने मन दे नाल लड़ाई है। कल मैं खोल के अर्ज करांगा
गुरु का ध्यान धरो हृदय मन को राखो थाम वेदयाल तेरी दया विचारे दम दम करे सहाम
समझाते हैं परमात्मा तो हमेशा साढ़े ते दया करता है मेहर करता है बख्शिश करता है लेकिन असी दुनिया के जी मालिक की बख्शिश तो फायदा ही नहीं उठाते क्योंकि असी उस नुकते ते ख्याल नूं इकट्ठा नहीं करते उस पॉइंट ते ख्याल नूं इकट्ठा नहीं करते जिथे दाता दान दिंदा है जिथे वह परमात्मा बख्शिश करता है।
वेदयाल तेरी दया विचारे दम दम करे सहाम छोड़ भोग क्यों रोग बसावे या में नहीं आराम।
सब कुछ समझा के आप उपदेश करते हैं बथेरा इन्हों भोगों के गुलाम बन के देख लिया है अगर इन्ह इंद्रिया के भोगों पुत्रा तिया के प्यार कौम मसबा मुल्कों के चगले शराबा कबाबा दस्तों चो अज तिकर सानू सुख और शांति प्राप्त नहीं हुई असी हूँ की सोची बैठे हाँ कि इस उम्र में आ के असी इन्हों चो सुख हासिल कर सकेंगे इन्हों चो शांति प्राप्त कर सकेंगे। इस वास्ते फरमाते हैं इन्हों भोगों चो अपने ख्याल को कढ़ना चाहिए है मालिक दे भगती विच लगाओ मालिक दे प्यार विच लगाओ।
छोड़ भोग क्यों रोग बसावे या में नहीं आराम गुरु का कहना मान प्यारे तो पावे विश्राम दुख तेरा सब दूर करेंगे देंगे अचल मुकाम राधा स्वामी कहत सुनाई, खोज करो निज नाम।
मैं अगे भी कई दफा अर्ज कीती है कि राधा स्वामी ना किसी कौम का नाम है, ना कदे मजहब का नाम है। जिस तरह बाकी महात्मा ने आपो अपने प्यार विच आके उस परमात्मा दे कई नाम रखे हुए हैं, इस तरह श्री हजूर स्वामी जी महाराज ने उस कुल मालिक नूं राधा स्वामी कह के याद किया। राधा का मतलब आत्मा का है, स्वामी का मतलब परमात्मा का है। आम महात्मा उस मालिक नूं स्वामी स्वामी कहिंदे आ रहे हैं, लेकिन वो किसका स्वामी है? साडे आत्मा का स्वामी है। इस वास्ते ये कोई कौम नहीं है, कोई मजहब नहीं है, ना कदे सानू कोशिश करनी चाहिए है स्वामी जी महाराज के इतने उच्चे और सुचे उपदेश नूं किसी कौम के अंदर बंद करिए, किसी मजहब के अंदर बंद करिए। मैं शुरू में अर्ज की सी, महात्मा तो हमेशा नरोल रूहानीयत का प्रचार करने वास्ते आते हैं। ये असी दुनिया के जीव बाहर मुखी हो के उन्होंने तालीम नूं कौम और मजहब की शक्ल दे देंगे हाँ, जिसका की नतीजा हुंदा है उस रूहानीयत तो असी कोसो दूर चले जाते हैं। सो हर एक महात्मा की तालीम नूं असली मायनिया के अंदर समझने की कोशिश करनी चाहिए है। स्वामी जी महाराज ने सब कुछ सानू अच्छी तरह खोल खोल के समझाया। अखीर आप फरमाते हैं, खोज करो निज नाम। वो सच्चे शब्द सच्चे नाम की खोज करो, क्योंकि जो कुछ मिलना है वो सच्चे शब्द की कमाई तो मिलना है, सच्चे नाम की कमाई तो मिलना है। गुरु नानक साहब ने कहा सी, नानक नाम न विसरे छूटे शब्द कमाए। भरावा, सुपने अंदर भी कदे नाम नू विसारन की कोशिश ना करी। जदों भी तू देह दियां बंधना तो छुटेगा, केवल शब्द की कमाई करके, नाम की कमाई करके। यो क्राइस्ट ने कहा सी, सिन अगेंस्ट दी होली गोस्ट कैन नेवर बी फॉरगिवन। अगर तुसी नाम नूं ही पिट दे दवोगे, नाम की कमाई नहीं करोगे, इस तो वड्डा तुसी अपने आप नालों कोई गुनाह नहीं कर सकते। क्योंकि जदों भी कर्मां दा हिसाब, कर्मां दा सिलसिला खत्म होवेगा, केवल शब्द की कमाई करके, केवल नाम की कमाई करके। सो सानू भी चाहिदा है महात्मा दे उपदेश तों फायदा उठा के उठते बैठते चलते फिरते अपने ख्याल नूं सच्चे शब्द दे नाल जोड़िए, सच्चे नाम दे नाल जोड़िए।
राधा स्वामी कहत सुनाई, खोज करो निज